कंचन नारी मैं जियो लुभत है, मोह मीठा माया, कार मंदर कोड़े खुशी, मन अन रस लाया, हर प्रभ चित ना आवई, क्यों छूटा मेरे हर राया, मेरे राम एह नीच कर्म हर मेरे, गुणवंता हर हर दयाल, कर कृपा बख्श अवगुण सब मेरे, मेरे राम एह नीच कर्म हर मेरे, गुणवंता हर हर दयाल, कर कृपा बख्श अवगुण सब मेरे। परम सम्मान योग चवर शतर तख्त दे मालिक साहिब श्री गुरु ग्रंथ साहिब सचे पातशाह जी दी पावन पवित्र हाजूरी अंदर संध्या वेले दे इस विशेष गुरमत दीवान दी आप जी हाजरी पर रहे हो। सतगुरु गुरु रामदास सचे पातशाह जी महाराज जिन्हां दा पावन पवित्र आगमन दिवस अगलेरे महीने विच अक्तूबर 9 नूं मनाया जांदा है, पावां के धन गुरु रामदास सचे पातशाह तरस करके पिछले कुछ सालां तों अपने पावन पवित्र दरबार सचखंड साहिब तो जो हुक्म आंदा है, गुरुद्वारा मंजी साहिब विखे श्री अमृतसर उस हुक्म दी विचार आप तरस करके करांदे। पर मंच सी कि सतगुरु गुरु रामदास जी दा जीवन हजूर दी बाणी अगाध बोध है, पर उस पवित्र बाणी विचों कुछ विचार ਇਸ ਫੇਰੀ ਵਿੱਚ ਸੰਗਤ ਨਾਲ ਸਾਂਝੇ ਕੀਤੇ ਦਾ ਭਾਈ ਜਤਿੰਦਰਪਾਲ ਸਿੰਘ ਜੀ ਜਿਨ੍ਹਾਂ ਨੇ ਸ਼ਬਦ ਗਾਇਨ ਕੀਤਾ ਹੈ, ਇਹ ਸ਼ਬਦ ਵੀ ਗੁਰੂ ਰਾਮਦਾਸ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਸੋਹੀ ਰਾਗ ਅੰਦਰ ਅਸ਼ਟਪਦੀ ਦੇ ਰੂਪ ਵਿੱਚ ਹਜ਼ੂਰ ਨੇ ਉਚਾਰਨ ਕੀਤਾ ਹੈ। ਆਓ ਇਸੇ ਹੀ ਅੰਮ੍ਰਿਤ ਬਚਨ ਨੂੰ ਆਧਾਰ ਬਣਾ ਕੇ ਆਪ ਜੀ ਨਾਲ ਨਿਰਧਾਰਿਤ ਸਮੇਂ ਅੰਦਰ ਇਸ ਸ਼ਬਦ ਦੀ ਵਿਆਖਿਆ ਗੁਰਮਤ ਵਿਚਾਰਾਂ ਸਾਂਝੀਆਂ ਕਰ ਸਕਾਂ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜਿਤਨੇ ਆਪ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਕਰੋ ਕਿਰਪਾ, ਪਿਆਰ ਅਦਬ ਨਾਲ ਬਖਸ਼ੋ ਅਸੀਸ। ਜਿਤਨੇ ਘਰਾਂ ਵਿੱਚ ਬੈਠੇ ਵੀ ਆਪ ਸੁਣ ਰਹੇ ਹੋ, ਆਪਣੇ ਅੰਦਰ ਨੂੰ ਟਿਕਾਣ ਦਾ ਯਤਨ ਕਰੀਏ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਰਾਮਦਾਸ ਜੀ ਦੀ ਅੰਮ੍ਰਿਤ ਬਾਣੀ ਦਾ ਇਹ ਪਵਿੱਤਰ ਬਚਨ ਅਕਸਰ ਗੁਰੂ ਕੇ ਕੀਰਤਨੀਏ ਗਾਇਨ ਕਰਦੇ। ਆਮ ਤੌਰ ਤੇ ਕੋਈ ਕਵੀ ਜਦੋਂ ਖਿਆਲਾਂ ਦੀ ਉਡਾਰੀ ਮਾਰਦਾ ਤੇ ਉਹਦੇ ਖਿਆਲ ਕਈ ਵਾਰੀ ਬਹੁਤ ਉੱਚੇ ਹੁੰਦੇ ਨੇ, ਪਰ ਹਕੀਕਤ ਵਿੱਚ ਅੰਦਰ ਦੀ ਸੁਰਤ ਉਤਨੀ ਉੱਚੀ ਨਹੀਂ ਹੁੰਦੀ। ਖਿਆਲ ਉੱਚੇ ਨੇ ਪਰ ਸੁਰਤ ਉੱਚੀ ਨਹੀਂ। ਆਪ ਜੀ ਕਹੋਗੇ ਵੀ ਇਹ ਕਿਵੇਂ ਹੋ ਗਿਆ, ਖਿਆਲ ਉੱਚੇ ਤੇ ਸੁਰਤ ਉੱਚੀ ਨਹੀਂ। ਜਿਵੇਂ ਮੰਨ ਲਓ ਇੱਕ ਕਵੀ ਵੀ ਆਪਣੇ ਵੱਲੋਂ ਪ੍ਰਭੂ ਦਰਸ਼ਨਾਂ ਦੀ ਸਿੱਖ ਲੈ ਕੇ ਬਚਨ ਲਿਖ ਦਿੰਦਾ ਜਾਂ ਕਵਿਤਾ ਰਚ ਦਿੰਦਾ, ਕਈ ਵਾਰੀ ਪਿਛੋਕੜ ਉਹਦੇ ਅੰਦਰ ਉਤਨੀ ਤੜਪ ਨਹੀਂ ਹੁੰਦੀ ਜਿਤਨੇ ਉਹਦੇ ਸ਼ਬਦ ਹੁੰਦੇ ਨੇ। ਪਰ ਧੰਨ ਗੁਰੂ ਰਾਮਦਾਸ ਜੀ ਦੀ ਰਸਨਾ ਤੋਂ ਜੋ ਬਚਨ ਆਪ ਜੀ ਨੇ ਕੀਰਤਨ ਵੀ ਸਰਵਣ ਕੀਤਾ, ਜੋ ਇਸ ਬਚਨ ਵਿੱਚ ਤੜਪ ਹੈ, ਹਕੀਕਤ ਵਿੱਚ ਗੁਰੂ ਰਾਮਦਾਸ ਦੇ ਅੰਦਰ ਦੀ ਉਹ ਤੜਪ ਹੈ। ਫਿਰ ਦਾਸ ਬੇਨਤੀ ਕਰੇ ਕਿ ਖਿਆਲ ਉੱਚੇ ਹੋ ਜਾਣੇ ਬੋਲਣ ਵਿੱਚ, ਪਰ ਸੁਰਤ ਦਾ ਉੱਚਾ ਹੋ ਜਾਣਾ ਰੱਬ ਦੀ ਕਿਰਪਾ ਹੈ। ਪਰ ਅੱਜ ਹਕੀਕਤ ਹੈ ਕਿ ਮਨ ਉੱਚੇ ਤਾਂ ਬਹੁਤ ਜ਼ਿਆਦਾ ਮਿਲਣਗੇ ਪਰ ਸੁਰਤ ਉਚਾਈ ਵਿੱਚ ਬਹੁਤ ਘੱਟ ਮਿਲੇਗੀ, ਮਤ ਉੱਚੀ ਨਹੀਂ ਮਿਲੇਗੀ। ਭਾਵਾਂ ਕਿ ਰੋਜ਼ ਅਸੀਂ ਅਰਦਾਸ ਵਿੱਚ ਗੁਰੂ ਤੋਂ ਮੰਗਨੇ ਆ ਤੇ ਇਕੱਲਾ ਮੈਂ ਆਪਣੇ ਲਈ ਨਹੀਂ, ਜੇ ਆਪ ਜੀ ਅਰਦਾਸ ਕਰੋ ਤੇ ਇਕੱਲੇ ਆਪਣੇ ਲਈ ਨਹੀਂ, ਅਸੀਂ ਪੂਰੇ ਸਿੱਖ ਜਗਤ ਲਈ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਇੱਕ ਕਿਰਪਾ ਕਰ, ਜਿੱਥੇ ਵੀ ਸਿੱਖ ਬੈਠਾ ਹੈ ਇਹਦਾ ਮਨ ਨੀਵਾਂ ਕਰਦੇ, ਦੀ ਮਤ ਨੂੰ ਉੱਚਿਆ ਕਰ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਹੁਣ ਜੇ ਮਤ ਉੱਚੀ ਹੋਵੇ, ਸੁਰਤ ਉੱਚੀ ਹੋਵੇ, ਜਿਵੇਂ ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਹੁੰਦਾ ਹੈ, ਸਿਰਫ ਸੰਖੇਪ ਜਿਹਾ ਬੇਨਤੀ ਕਰਦੇ ਹਾਂ ਕਿ ਖਿਆਲ ਉੱਚੇ ਹੋਣੇ ਤੇ ਅੰਦਰ ਦੀ ਸੁਰਤ ਉੱਚੀ ਹੋਣੀ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਪ੍ਰਵਾਨ ਹੈ। ਜਿਵੇਂ ਇੱਕ ਇਲ ਜ਼ਮੀਨ ਤੋਂ ਉੱਡਦੀ, ਇਲ ਸ਼ਬਦ ਆਪਾਂ ਸਮਝਨੇ ਆ, ਹੁਣ ਉਹ ਇਲ ਜ਼ਮੀਨ ਤੋਂ ਉੱਡ ਕੇ ਆਕਾਸ਼ ਵਿੱਚ ਪਹੁੰਚ ਗਈ ਤੇ ਗਗਨ ਵਿੱਚ ਕਈ ਵਾਰੀ ਬੜੀ ਨੀਝ ਲਾ ਕੇ ਨਜ਼ਰ ਟਿਕਾ ਕੇ ਦੇਖੀਏ ਤੇ ਨਜ਼ਰ ਆਉਂਦੀ, ਇਲ ਦੀ ਉਡਾਰੀ ਬੜੀ ਉੱਚੀ ਏ। ਪਰ ਯਾਦ ਰੱਖਿਓ, ਜਿਤਨੀ ਉਡਾਰੀ ਉੱਚੀ ਏ ਉਤਨੀ ਸੁਰਤ ਉੱਚੀ ਨਹੀਂ। ਇਲ ਉੱਚੀ ਉੱਡਣ ਦੇ ਬਾਵਜੂਦ ਵੀ ਹਮੇਸ਼ਾ ਜ਼ਮੀਨ ਤੇ ਉਹ ਥਾਂ ਵੇਖਦੀ ਏ ਕਿ ਜਿੱਥੇ ਮਰੇ ਕੋਈ ਪਸ਼ੂ ਦਾ ਪਿੰਜਰ ਪਿਆ ਹੋਵੇ, ਇਲ ਉੱਥੇ ਆ ਕੇ ਬੈਠ ਜਾਂਦੀ। ਉਡਾਰੀ ਉੱਚੀ ਹੈ ਪਰ ਇਲ ਦੀ ਸੁਰਤ ਉੱਚੀ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਵੀ ਬਚਨ ਕੀਤਾ, ਕਹਿਣ ਲੱਗੇ ਜਿੱਥੇ ਡਿੱਠਾ ਮਿਰਤ ਕੋ ਇਲ ਬੈਠੀ ਆਏ, ਉਸ ਥਾਂ ਤੇ ਆ ਕੇ ਬੈਠ ਕੇ। ਪਰ ਦੇਖੋ ਜੋ ਗੁਰੂ ਰਾਮਦਾਸ ਜੀ ਦੇ ਇਹ ਪਵਿੱਤਰ ਬੋਲ ਨੇ,
ਕਿ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਇਸ ਪੈ ਆਪ ਵਿਚਾਈ ਇਸੇ ਨੂੰ ਹੀ ਦਾਸ ਨੇ ਆਧਾਰ ਬਣਾ ਕੇ ਬੇਨਤੀ ਕਰਨੀ ਹੈ। ਇਸ ਸਾਰੇ ਸ਼ਬਦ ਦੇ ਅੰਦਰ ਦਰਸ਼ਨਾਂ ਦੀ ਇੱਕ ਪਿਆਸ ਹੈ, ਆਪਣੇ ਪਿਆਰੇ ਪ੍ਰੀਤਮ ਨੂੰ ਮਿਲਣ ਦੀ ਇੱਕ ਤੜਪ ਇੱਕ ਵੇਦਨਾ ਹੈ, ਤੇ ਉਸ ਵੇਦਨਾ ਦੀ ਪੂਰਤੀ ਲਈ ਉਸ ਮਿਲਾਪ ਨੂੰ ਹਾਸਲ ਕਰਨ ਲਈ ਗੁਰੂ ਰਾਮਦਾਸ ਹਰ ਸਮਝੌਤਾ ਕਰਦੇ ਨੇ ਤੇ ਉਹਦੇ ਵਿੱਚ ਕੋਈ ਸ਼ਰਤ ਨਹੀਂ ਲਾਉਂਦੇ, ਕੋਈ ਕੰਡੀਸ਼ਨ ਨਹੀਂ। ਜੇ ਮਿਲਣਾ ਹੈ ਇਹ ਨਹੀਂ ਕਿ ਮੈਂ ਤਾਂ ਤੈਨੂੰ ਜਪਾਂਗਾ ਤੂੰ ਸੁੱਖ ਦੇਵੇਂਗਾ, ਕਹਿਣ ਲੱਗੇ ਕੋਈ ਕੰਡੀਸ਼ਨ ਕੋਈ ਸ਼ਰਤ ਨਹੀਂ। ਸੁੱਖ ਦੇ ਤਾਂ ਵੀ ਪ੍ਰਵਾਨ, ਦੁੱਖ ਦੇ ਤਾਂ ਵੀ ਪ੍ਰਵਾਨ, ਧੱਕੇ ਪੈ ਜਾਣ ਤਾਂ ਵੀ ਪ੍ਰਵਾਨ, ਕੋਲ ਬਿਠਾ ਲੈਣ ਤਾਂ ਵੀ ਪ੍ਰਵਾਨ, ਜੇ ਤਨ ਮਨ ਕੱਟ ਕੱਟ ਕੇ ਅੱਗ ਵਿੱਚ ਸਾੜਨਾ ਪਏ ਤਾਂ ਵੀ ਪ੍ਰਵਾਨ, ਪਰ ਇੱਕ ਕਿਰਪਾ ਕਰੀ ਕਿ ਗਰੀਬ ਤੇਰੇ ਦਰਵਾਜ਼ੇ ਤੇ ਡਿੱਗ ਪਿਆ, ਤਰਸ ਕਰ ਇਸ ਗਰੀਬ ਨੂੰ ਆਪਣੇ ਨਾਲ ਮਿਲਾ ਲੈ। ਦੇਖੋ ਜਿਹੜੀ ਪਿਆਸ ਹੈ ਨਾ, ਇਹ ਜ਼ੋਰੀ ਨਹੀਂ ਲੱਗਦੀ। ਜੇ ਸੋਚੀਏ ਹਰ ਇੱਕ ਬੰਦੇ ਨੂੰ ਲੱਗ ਜਾਏ, ਇਹ ਪਿਆਸ ਵੀ ਤਾਂ ਪਰਿਪੂਰਨ ਪਰਮਾਤਮਾ ਦੀ ਕਿਰਪਾ ਹੈ, ਤੇ ਹਰ ਬੰਦਾ ਜਿਹੜਾ ਗੁਰੂ ਕੋਲ ਆਉਂਦਾ ਉਹਦੇ ਆਪਣੇ ਅੰਦਰ ਦਾ ਪੱਧਰ ਹੈ, ਲੇਵਲ ਹੈ ਉਸਦਾ। ਹਰ ਬੰਦੇ ਦੀ ਸੱਚ ਇਵੇਂ ਗੁਰੂ ਕੋਲ ਆ ਕੇ ਵੀ ਪਿਆਸ ਨਹੀਂ ਕਿ ਰੱਬ ਨੂੰ ਮਿਲਦੀ, ਹਰ ਬੰਦੇ ਦੀ ਮੰਜ਼ਿਲ ਵੀ ਵੱਖਰੀ ਵੱਖਰੀ ਆਉਂਦੇ ਸਾਰੇ। ਆਹ ਥੋੜਾ ਜਿਹਾ ਇੱਕ ਪਤਾ ਸੀ ਵਿਚਾਰ ਲਈਏ, ਸਿਰਫ ਸਬਜੈਕਟ ਹੈ ਕਿ ਕੋਈ ਮੈਨੂੰ ਪਿਆਰੇ ਨਾਲ ਮਿਲਾ ਦੇ, ਸ਼ਬਦ ਕੋਈ ਵਰਤਿਆ, ਤੇ ਜਿਹੜੀ ਪਿਆਸ ਹੈ ਇਹਦੇ ਵਿੱਚ ਰੱਬ ਦੀ ਬੜੀ ਦਇਆ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਬਚਨ ਆਉਂਦਾ ਕਿ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਖੌਮੈ ਛੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਣੀ ਵਰੈ। ਦੇਖੋ ਇੱਥੇ ਸ਼ਬਦ ਹਰ ਇੱਕ ਮੰਗ ਦੇ ਨਾਲ ਸਾਧ ਜਨ ਸ਼ਬਦ ਵਰਤੇ, ਇਹਦੇ ਅਰਥ ਆਪਾਂ ਕਿ ਜੇਕਰ ਕਿਸੇ ਦੇ ਮਨ ਵਿੱਚ ਇਹ ਜਗਿਆਸਾ ਹੈ ਕਿ ਮੈਨੂੰ ਧਰਮ ਅਰਥ ਕਾਮ ਮੋਕਸ਼ ਇਹ ਚਾਰ ਪਦਾਰਥ ਚਾਹੀਦੇ ਨੇ, ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕੋਈ ਬਾਤ ਨਹੀਂ, ਜੇ ਤੇਰੀ ਇਹ ਤਾਂਘ ਹੈ ਚਾਰ ਪਦਾਰਥਾਂ ਲਈ ਤੇ ਫਿਰ ਇੱਕ ਕੰਮ ਕਰ, ਤੂੰ ਸੰਗਤ ਦੀ ਸੇਵਾ ਕਰ, ਸਾਧ ਜਨਾਂ ਦੀ ਸੇਵਾ ਕਰ, ਤੈਨੂੰ ਮਿਲ ਜਾਣਗੇ। ਜੇਕਰ ਇਹ ਕੋਈ ਕਹਿੰਦਾ ਹੈ ਕਿ ਮੇਰੇ ਅੰਦਰ ਨੂੰ ਦੁੱਖ ਹੈ, ਸਤਿਗੁਰੂ ਕਹਿੰਦੇ ਨੇ ਇੱਕ ਕੰਮ ਕਰ, ਸੰਗਤ ਵਿੱਚ ਆ ਕੇ ਪਰਮਾਤਮਾ ਦੇ ਗੁਣ ਗਾ, ਤੇਰੇ ਦੁੱਖ ਕੱਟੇ ਜਾਣਗੇ। ਜੇ ਕੋਈ ਕਹਿੰਦਾ ਕਿ ਮੈਨੂੰ ਵਡਿਆਈ ਚਾਹੀਦੀ ਹੈ, ਸਤਿਗੁਰੂ ਕਹਿੰਦੇ ਨੇ ਸਾਧ ਜਨਾਂ ਦੀ ਸੇਵਾ ਕਰ, ਸੰਗਤ ਵਿੱਚ ਖੌਮੇ ਨੂੰ ਛੱਡ ਦੇ, ਸਭ ਤੋਂ ਵੱਡਾ ਬਣ ਜਾਏਗਾ। ਤੇ ਜੇਕਰ ਕੋਈ ਕਹਿੰਦਾ ਮੈਨੂੰ ਜਨਮ ਤੇ ਮਰਨ ਦਾ ਭੈ ਵੇ, ਸਾਹਿਬ ਕਹਿੰਦੇ ਸੰਗਤ ਦੀ ਸ਼ਰਨ ਵਿੱਚ ਪਾਓ ਤੇ ਜਨਮ ਤੇ ਮਰਨ ਦਾ ਡਰ ਮਿਟ ਜਾਏ। ਦੇਖੋ ਚਾਰ ਤਰ੍ਹਾਂ ਦੇ ਜਗਿਆਸੂ ਨੇ, ਤੇ ਅੱਠ ਤੁਕਾਂ ਵਿੱਚ ਹਜ਼ੂਰ ਨੇ ਕਿਹਾ, ਤੇ ਜਿਹੜੀਆਂ ਅਗਲੀਆਂ ਦੋ ਤੁਕਾਂ ਨੇ ਉਹ ਅਸਲ ਵਿੱਚ ਦਰਸ਼ਨ ਪਿਆਸੀ ਦੀਆਂ। ਇੱਥੇ ਸਿਰਫ ਜਾ ਤੂੰ ਸੰਗਤ ਵਿੱਚ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੈ ਸਦਗਾਵੈ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਖੌਮੈ ਛੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਭਰੈ। ਪਰ ਮਹਾਰਾਜ ਕਹਿੰਦੇ ਨੇ ਪਿਆਰਿਓ, ਅਗਲੀ ਕਿਰਪਾ ਕਿਸੇ ਟਾਵੇਂ ਤੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਜਿਸ ਗੁਰਮੁਖ ਦੇ ਅੰਦਰ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਗਈ, ਉਹ ਕਿੱਥੇ ਜਾਏ। ਮੈਂ ਸੋਚਣਾ ਸਤਿਗੁਰੂ ਦੀ ਕਿਰਪਾ, ਬਾਕੀਆਂ ਨੂੰ ਕਿਹਾ ਜਾ ਸਾਧ ਸੰਗਤ ਵਿੱਚ, ਤੇ ਜੇ ਕਿਸੇ ਨੇ ਆ ਕੇ ਕਿਹਾ ਮਾਲਕ ਮੈਨੂੰ ਪਦਾਰਥ ਨਹੀਂ, ਜਨਮ ਮਰਨ ਦੇ ਦੁੱਖ ਦਾ ਭੈ ਨਹੀਂ, ਮੈਨੂੰ ਸ਼ੋਭਾ ਵਡਿਆਈ ਨਹੀਂ, ਮੈਨੂੰ ਦੁੱਖਾਂ ਦੀ ਨਿਵਿਰਤੀ ਨਹੀਂ, ਇੱਕ ਕਿਰਪਾ ਕਰ ਮੈਨੂੰ ਪਰਮਾਤਮਾ ਦੇ ਮਿਲਣ ਦੀ ਤਾਂਗ ਹੈ। ਸਤਿਗੁਰੂ ਕਹਿੰਦੇ ਕੁਰਬਾਨ ਜਾਈਏ ਤੇਰੇ ਤੋਂ ਪਿਆਰਿਆ, ਘੱਟੋ ਘੱਟ ਕੋਈ ਸਾਈਂ ਦੀ ਪਿਆਸ ਲੈ ਕੇ ਤਾਂ ਆਇਆ, ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ, ਕਹਿੰਦੇ ਨੇ ਉਹਦੇ ਤੋਂ ਅਸੀਂ ਕੁਰਬਾਨ ਜਾਂਦੇ। ਹੋਰ ਇੱਕ ਬੇਨਤੀ ਨਾਲ ਕਰਦੇ ਜਾਵਾਂ, ਦੇਖੋ ਅਸਲ ਵਿੱਚ ਜਦੋਂ ਵਿਛੋੜੇ ਦਾ ਅਹਿਸਾਸ ਹੁੰਦਾ ਹੈ ਉਦੋਂ ਹੀ ਬੰਦਾ ਮਿਲਾਪ ਵਾਲੇ ਪਾਸੇ ਨੂੰ ਦੌੜਦਾ ਹੈ। ਪਹਿਲੀ ਗੱਲ ਤਾਂ ਇਨਸਾਨ ਨੂੰ ਅੱਜ ਪਤਾ ਹੀ ਨਹੀਂ ਕਿ ਮੈਂ ਰੱਬ ਤੋਂ ਵਿਛੜਿਆ ਹਾਂ ਕਿ ਨਹੀਂ। ਜੇ ਵਿਛੋੜੇ ਦਾ ਪਤਾ ਹੋਵੇਗਾ ਤੇ ਮਿਲਣ ਵਾਲੇ ਪਾਸੇ ਤੁਰੇਗਾ, ਪਰ ਜਿਸ ਇਨਸਾਨ ਨੂੰ ਵਿਛੋੜੇ ਦਾ ਅਹਿਸਾਸ ਹੀ ਨਹੀਂ ਉਹ ਚੱਲੇਗਾ ਕਿੱਥੇ, ਕਦੋਂ ਤੁਰੇਗਾ? ਸਤਿਗੁਰੂ ਕਹਿੰਦੇ ਨੇ ਪਹਿਲਾਂ ਤੇ ਇਹ ਅਨੁਭਵ ਹੋਵੇ ਕਿ ਅੰਦਰ ਵਿਛੋੜਾ ਹੈ, ਮੈਂ ਸਾਈਂ ਤੋਂ ਵਿਛੜਿਆ, ਤੇ ਫਿਰ ਪੂਰਵਲਾ ਭਾਗ ਜਾਗੇ ਤੇ ਉਹਨੂੰ ਮਿਲਣ ਦੀ ਇੱਕ ਤੜਪ ਪੈਦਾ ਹੋ ਜਾਏ। ਆਓ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਝ ਬਚਨ ਪੜਾਂਗੇ। ਇਸ ਮਿਲਣ ਦੀ ਤੜਫ ਨੂੰ ਆਪਾਂ ਬਿਰਹਾ ਵੀ ਕਹਿ ਸਕਨੇ ਹਾਂ, ਇਸ ਨੂੰ ਬੈਰਾਗ ਵੀ ਕਹਿ ਸਕਨੇ ਹਾਂ, ਇਸ ਨੂੰ ਮਿਲਣ ਦੀ ਇੱਕ ਲੋਚਾ ਸ਼ਬਦ ਵੀ ਵਰ ਸਕਨੇ ਹਾਂ। ਇਨਸਾਨ ਦੇ ਅੰਦਰ ਰਾਤ ਵੀ ਸ਼ਾਇਦ ਅਰਜ਼ ਕੀਤੀ ਸੀ, ਅੱਗਾਂ ਤੇ ਕਈ ਤਰ੍ਹਾਂ ਦੀਆਂ ਨੇ, ਪਰ ਇੱਕ ਅੱਗ ਐਸੀ ਹੈ ਉਹ ਹੈ ਤ੍ਰਿਸ਼ਨਾ ਦੀ, ਤੇ ਜਿਸ ਅੰਦਰ ਪਰਮਾਤਮਾ ਤਰਸ ਕਰਕੇ ਪ੍ਰਭੂ ਦਰਸ਼ਨਾਂ ਦੀ ਪਿਆਸ ਪੈਦਾ ਕਰਦਾ ਹੈ, ਉਹ ਤ੍ਰਿਸ਼ਨਾ ਦੀ ਅੱਗ ਦੀ ਥਾਂ ਤੇ ਬਿਰਹਾ ਦੀ ਅੱਗ ਬਣ ਜਾਂਦੀ। ਤ੍ਰਿਸ਼ਨਾ ਦੀ ਅੱਗ ਜਿਸ ਅੰਦਰ ਲੱਗੇਗੀ ਉਹ ਸੱਚ ਏਵੇ ਗੁਣਾਂ ਨੂੰ ਸਾੜੇਗੀ, ਉਹ ਇਖਲਾਕ ਨੂੰ ਫੂਕ ਦੇਗੀ, ਪਰ ਜਿਸ ਅੰਦਰ ਬਿਰਹਾ ਦੀ ਅੱਗ ਪੈਦਾ ਹੋ ਜਾਏਗੀ ਉਹ ਔਗੁਣਾਂ ਨੂੰ ਫੂਕ ਦੇਵੇਗੀ ਤੇ ਅੰਦਰ ਦੀ ਮੈਲ ਨੂੰ ਧੋ ਕੇ ਰੱਬ ਨੂੰ ਮਿਲਣ ਦੀ ਤਾਂ ਹੋਰ ਤੀਬਰ ਕਰ ਦੇਵੇ। ਤ੍ਰਿਸ਼ਨਾ ਦੀ ਅੱਗ, ਫਿਰ ਅਰਜ਼ ਕਰਾਂ, ਇਹ ਗੁਣਾਂ ਨੂੰ ਸਾੜ ਦੀਏ, ਪਰ ਬਿਰਹਾ ਦੀ ਅੱਗ ਐਸੀ ਏ ਜਿਹੜੀ ਔਗੁਣਾਂ ਨੂੰ ਫੂਕ ਕੇ ਰੱਖ ਦਿੰਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬੋਲ ਹੈ, ਪਾਵਾਂਗੇ, ਇਹਦਾ ਜ਼ਿਕਰ ਕਈ ਵਿਦਵਾਨਾਂ ਨੇ ਕੀਤਾ, ਪਰ ਦਰਅਸਲ ਇਹ ਜਨਮ ਸਾਖੀ ਵਿੱਚ ਇੱਕ ਸਾਖੀ ਹੈ, ਉਹਨੂੰ ਬੜੇ ਪਿਆਰੇ ਢੰਗ ਨਾਲ ਸਾਖੀਕਾਰਾਂ ਦਰਜ ਕੀਤਾ। ਇਸ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਮਲਾਰ ਰਾਗ ਦਾ ਸ਼ਬਦ ਹੈ। ਕਹਿੰਦੇ ਹਜ਼ੂਰ ਸਾਉਣ ਦਾ ਮਕੀਨਾ ਸੀ ਕਿ ਜਿਵੇਂ ਮੀਂਹ ਪੈਂਦੇ ਨੇ ਪੰਜਾਬ ਵਿੱਚ, ਕਹਿੰਦੇ ਪੂਰੇ ਦਾ ਪੂਰਾ ਪਿੰਡ ਆਰਾਮ ਨਾਲ ਸੁੱਤਾ ਹੈ। ਰਜਨੀਸ਼ ਨੇ ਟੀਕਾ ਕਰਦਿਆਂ ਇਹਦੇ ਲਈ ਸ਼ਬਦ ਵਰਤਿਆ, ਮੈਨੇ ਕਹਾਣੀ ਸੁਣੀ ਹੈ, ਅਸਲ ਚ ਕਹਾਣੀ ਨਹੀਂ, ਇਹ ਤਾਂ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ। ਹੁਣ ਉੱਥੇ ਉਹ ਜਦੋਂ ਦੇਖਣੇ ਆ, ਉਹ ਲਿਖਦਾ ਸਾਖੀਕਾਰ ਕਿ ਸਾਵਣ ਦਾ ਮਹੀਨਾ, ਅੱਧੀ ਰਾਤ ਲੰਘ ਗਈ, ਪੂਰੇ ਦਾ ਪੂਰਾ ਪਿੰਡ ਜਿਹੜਾ ਉਹ ਆਰਾਮ ਨਾਲ ਸੁੱਤਾ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹ ਆਪਣੇ ਘਰ ਦੇ ਅੰਦਰ ਬੈਠੇ, ਟਿਮ ਟਮਾਉਂਦਾ ਦੀਵਾ ਹੈ ਕੋਲ, ਤੇ ਆਪਣੇ ਪਿਆਰੇ ਦੀ ਯਾਦ ਵਿੱਚ ਬਿਰਹ ਦੇ ਅੰਦਰ, ਬੈਰਾਗ ਦੇ ਅੰਦਰ ਉਹਨਾਂ ਦੇ ਨੇਤਰਾਂ ਦੇ ਵਿੱਚੋਂ ਜਲ ਦੀ ਧਾਰਾ ਹੈ। ਤੇ ਸਾਖੀ ਵਾਲਾ ਕਹਿੰਦਾ, ਪਰ ਆਪਾਂ ਜਦੋਂ ਸ਼ਬਦ ਦੇ ਅਰਥ ਵੀ ਕਰਾਂਗੇ ਤੇ ਉਹ ਟੁੱਕਣਗੇ। ਸਾਖੀਕਾਰ ਕਹਿੰਦਾ ਕਿ ਮਾਤਾ ਤ੍ਰਿਪਤਾ ਜੀ ਨੇ ਆਵਾਜ਼ ਦਿੱਤੀ, ਬੇਟਾ ਕਿ ਦੇਖ ਸਾਰਾ ਪਿੰਡ ਆਰਾਮ ਨਾਲ ਪੈ ਗਿਆ, ਘਰਾਂ ਵਿੱਚ ਲੋਕ ਸੌ ਗਏ, ਪਰ ਅੱਧੀ ਰਾਤ ਗਈ, ਤੂੰ ਅਜੇ ਵੀ ਟਿਮ ਟਮਾਉਂਦੇ ਮੱਧਮ ਦੀਰੇ ਦੀਵੇ ਦੇ ਕੋਲ ਬੈਠਾ, ਬੇਟਾ ਉੱਠ ਵਿਸ਼ਰਾਮ ਕਰ। ਤੇ ਉਹ ਕਹਿੰਦਾ ਓਨੀ ਦੇਰ ਨੂੰ ਅਸਮਾਨ ਤੋਂ ਇੱਕ ਆਵਾਜ਼ ਆਈ, ਪੀਆ ਪੀਆ, ਤੇ ਹਜ਼ੂਰ ਨੇ ਕਿਹਾ, ਨਹੀਂ ਮਾਂ, ਸਾਰੇ ਲੋਕ ਨਹੀਂ ਸੁੱਤੇ, ਚੇਤੇ ਰੱਖੀ, ਸੁੱਤੇ ਨੇ ਜਿਨ੍ਹਾਂ ਦੇ ਅੰਦਰ ਵਿਛੋੜੇ ਦਾ ਅਹਿਸਾਸ ਨਹੀਂ, ਪਰ ਜਿਨ੍ਹਾਂ ਅੰਦਰ ਪਿਆਰੇ ਦੇ ਵਿਛੋੜੇ ਦਾ ਅਹਿਸਾਸ ਹੋ ਜਾਏ, ਮਿਲਣ ਦੀ ਤਾਂਘ ਪੈਦਾ ਹੋ ਜਾਏ, ਉਹਨਾਂ ਨੂੰ ਨੀਂਦ ਨਹੀਂ। ਆ ਦੇਖ ਇੱਕ ਪੰਛੀ ਪਪੀਆ ਵੀ ਰਾਤ ਨੂੰ ਆਪਣੇ ਪਿਆਰੇ ਨੂੰ ਪੁਕਾਰਦਾ, ਮੈਂ ਵੀ ਪੁਕਾਰਨਾ ਵਾ, ਨਾ ਰਾਤ ਇਹਨੂੰ ਚੈਨ ਆਉਂਦਾ ਪਿਆ ਤੇ ਨਾ ਰਾਤ ਮੈਂ ਡਿੱਗ ਗਿਆ। ਦੇਖੋ ਇਹ ਸ਼ਬਦ ਕਹਿ ਕਿ ਚਾਤ੍ਰਿਕ ਮੀਨ ਜਲ ਹੀ ਤੇ ਸੁਖ ਪਾਵੇ, ਸਿਰ ਮੈਂ ਤਿੰਨ ਚਾਰ ਤੁਕਾਂ ਵਿੱਚੋਂ ਲਈਆਂ ਨੇ, ਅਰਥ ਕਰ ਲਈ। ਕਹਿੰਦੇ ਦੇਖ ਮਾਂ, ਤੇ ਹੈ ਸ਼ਬਦ ਰਹਾਉ ਦੀ ਤੁਕ ਵਿੱਚ ਮਾਂ ਨੂੰ ਸੰਬੋਧਨ ਕੀਤਾ, ਚਾਤ੍ਰਿਕ ਮੀਨ, ਚਾਤ੍ਰਿਕ ਆਪਾਂ ਸਮਝਦੇ ਆ ਪਪੀਆ, ਮੀਨ ਦਾ ਅਰਥ ਹੈ ਮੱਛੀ। ਕਹਿਣ ਲੱਗੇ ਚਾਤ੍ਰਿਕ ਮੀਨ ਜਲ ਹੀ ਤੇ ਸੁਖ ਪਾਵੇ, ਮੀਂਹ ਪਏ ਮੱਛੀ ਨੂੰ ਸੁਖ ਮਿਲਦਾ, ਮੀਂਹ ਪਏ ਚਾਤ੍ਰਿਕ ਨੂੰ ਸੁਖ ਮਿਲਦਾ, ਚਾਤ੍ਰਿਕ ਮੀਨ ਜਲ ਹੀ ਤੇ ਸੁਖ ਪਾਵੇ, ਸਾਰੰਗ ਸ਼ਬਦ ਸੁਹਾਈ। ਸਾਰੰਗ ਦਾ ਅਰਥ ਇਹਤੇ ਹੈ ਖਿਰਨ, ਖਿਰਨ ਨੂੰ ਘੰਡੇ ਗੇੜੇ ਦੀ ਆਵਾਜ਼ ਮਿਲ ਜਾਏ ਤੇ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਉਸ ਨਾਦ ਵੱਲ ਦੌੜਿਆ ਜਾਂਦਾ। ਚਾਤ੍ਰਿਕ ਮੀਨ ਜਲ ਹੀ ਤੇ ਸੁਖ ਪਾਵੇ, ਸਾਰੰਗ ਸ਼ਬਦ ਸੁਹਾਈ, ਰੈਨ ਬਬੀਆ ਮੋਲਿਓ ਮੇਰੀ ਮਾਈ, ਮੈਂ ਮਾਂ ਕਿ ਦੇਖ ਰਾਤ ਨੂੰ ਪਪੀਆ ਆਪਣੇ ਪਿਆਰੇ ਨੂੰ ਪੁਕਾਰਦਾ ਹੈ, ਰਹਿਣ ਬਬੀਆ ਮੁੱਲ ਬੋਲਿਓ ਮੇਰੀ ਮਾਈ, ਲੋਚਨ ਤਾਰ ਇਸ ਪਪੀਏ ਦੀਆਂ ਅੱਖਾਂ ਵਿੱਚ ਪਾਣੀ ਦੀ ਇੱਕ ਧਾਰਾ ਹੈ, ਤਾਰ ਦਰਤ ਕਰਾਂਗੇ ਲਗਾਤਾਰ ਪਾਣੀ ਦਾ ਵਹਿਣਾ, ਲੋਚਨ ਤਾਰ ਲਲਤਾ ਬਿਲ ਰਾਤੀ, ਉਹਦੀ ਜ਼ਬਾਨ ਵਿਲਕਦੀ ਹੈ, ਪਿਆਰੇ ਨੂੰ ਪੁਕਾਰਦਾ। ਲੋਚਨ ਤਾਰ ਲਲਤਾ ਬਿਲਲਾਤੀ, ਦਰਸ਼ਨ ਪਿਆਸ ਰਜ਼ਾਈ, ਆਪਣੇ ਪਿਆਰੇ ਬਿਨ ਇੱਕ ਖਿੰਨ ਰਹਿ ਨਾ ਸਕੋ, ਬਿਨ ਮਿਲੇ ਨੀਂਦ ਨਾ ਪਾ। ਹੁਣ ਇਹ ਵੀ ਤਾਂ ਇੱਕ ਤੜਪ ਹੈ ਕਿ ਆਪਣੇ ਪਿਆਰੇ ਤੋਂ ਬਿਨਾਂ। ਦੇਖੋ ਇੱਕ ਹੋਰ ਬਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲਾਂ ਵਿੱਚੋਂ ਹੈ, ਇਹ ਸ਼ਬਦ ਵੀ ਦਾਸ ਪੜ ਦਿੰਦਾ। ਸਤਿਗੁਰੂ ਕਿਸੇ ਅੱਗੇ ਝੁਕੇ ਨਹੀਂ। ਝੁਕੇ ਦਾ ਮਤਲਬ ਭਾਵੇਂ ਕੋ ਰਾਜਾ ਆਇਆ, ਸੱਚ ਏਵੇ ਹਜ਼ੂਰ ਸੱਚੇ ਪਾਤਸ਼ਾਹ ਨੇ ਰਾਜਿਆਂ ਮਹਾਰਾਜਿਆਂ ਦੀ ਪਰਵਾਹ ਨਹੀਂ ਕੀਤੀ। ਜਨਮ ਸਾਖੀ ਵਾਲੇ ਤਾਂ ਬਹੁਤ ਕੁਛ ਲਿਖਿਆ, ਮੈਂ ਚੂਕ ਮਾਤਰ ਸੇ ਵਿੱਚ ਗੱਲਾਂ ਕਰੀ ਜਾ ਰਿਹਾ ਕਿ ਜਦੋਂ ਵਹੀਂ ਤੋਂ ਨਿਕਲ ਕੇ ਹਜ਼ੂਰ ਸੁਲਤਾਨਪੁਰ ਸ਼ਮਸ਼ਾਨ ਭੂਮੀ ਚ ਬੈਠੇ ਤੇ ਦੌਲਤ ਖਾਨ ਨੇ ਮਿਲਣ ਵਾਸਤੇ ਆਦਮੀ ਭੇਜੇ ਕੇ ਬੁਲਾਓ, ਪਰ ਜਦੋਂ ਇਹ ਸ਼ਬਦ ਕਿਹਾ ਨਾਨਕ ਯਾਰ ਖੁਦਾ ਦੇ ਵਾਸਤੇ ਆ, ਮਹਾਰਾਜ ਗਏ ਤੇ ਦਰਬਾਰ ਵਿੱਚ ਨਵਾਬ ਦੌਲਤ ਖਾਨ ਨੂੰ ਖਤ ਮਿਲਾਇਆ, ਚੁੱਕੇ ਨਹੀਂ ਤੇ ਕੋਲ ਖੁਸ਼ਾਮਦੀ ਬੈਸੇ ਸਨ। ਕਹਿਣ ਲੱਗੇ ਦੇਖੋ ਨਵਾਬ ਸਾਹਿਬ ਕਿ ਤੁਹਾਡਾ ਮੋਦੀ ਰਿਹਾ, ਤੁਹਾਡੇ ਸਾਹਮਣੇ ਝੁਕਿਆ ਨਹੀਂ, ਅਜੇ ਦੌਲਤ ਖਾਂ ਤੇ ਬਾਅਦ ਵਿੱਚ ਬੋਲਦਾ। ਬਾਬੇ ਨੇ ਕਿਹਾ ਝੁਕਦੇ ਖਿਰਸੀ ਹੁੰਦੇ ਨੇ ਤੇ ਮੈਨੂੰ ਕੋਈ ਤਮਾ ਨਹੀਂ ਤੇ ਮੈਂ ਇਸ ਨਵਾਬ ਦੀ ਕੀ ਪਰਵਾਹ ਜਾ, ਮੈਨੂੰ ਕੋਈ ਲਾਲਚ ਨਹੀਂ। ਲਾਲਚ ਵਾਲਾ ਝੁਕੇ ਪਰ ਮੈਨੂੰ ਕੀ ਇਹਦੀ ਪਰਵਾਹ। ਹਾਲਾਂਕਿ ਭਾਈ ਗੁਰਦਾਸ ਸਾਹਿਬ ਨੇ ਇਸ ਸ਼ਬਦ ਤੋਂ ਬਾਅਦ, ਗੁਰੂ ਨਾਨਕ ਦੀ ਉਸ ਝਲਕ ਤੋਂ ਬਾਅਦ ਦੌਲਤ ਖਾਂ ਲੋਧੀ ਦੀ ਗਿਣਤੀ ਸਿੱਖਾਂ ਵਿੱਚ ਕੀਤੀ। ਭਾਈ ਗੁਰਦਾਸ ਸਾਹਿਬ ਦੀ ਵਾਰ ਦੀ ਇੱਕ ਪੌੜੀ ਹੈ, ਉਹਦੇ ਵਿੱਚ ਉਹ ਲਿਖਦੇ ਨੇ, ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ। ਉਹਦੇ ਵਿੱਚ ਇੱਕ ਬਚਨ ਹੈ, ਕਹਿਣ ਲੱਗੇ ਜਿਹੜਾ ਦੌਲਤ ਖਾਂ ਪੀਰ ਨਵਾਬ ਹੈ ਉਹਦੇ ਲਈ ਸ਼ਬਦ ਵਰਤਿਆ, ਦੌਲਤ ਖਾਂ ਲੋਧੀ ਭਲਾ ਹੋਵਾ ਜਿੰਦ ਪੀਰ ਅਵਨਾਸ਼ੀ। ਉਹਨੂੰ ਜਿੰਦ ਪੀਰ ਅਵਨਾਸ਼ੀ ਨਾਲ ਜੁੜਿਆ ਹੋਇਆ ਕਿਹਾ ਗਿਆ ਹੈ। ਹਜ਼ੂਰ ਸੱਚੇ ਪਾਤਸ਼ਾਹ ਰਾਜੇ ਕਿਸੇ ਅੱਗੇ ਨਹੀਂ ਝੁਕੇ, ਮਾਇਆ ਧਾਰੀ ਅੱਗੇ ਨਹੀਂ ਝੁਕੇ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਿਆਂ ਇੱਕ ਗੱਲ ਕਹੀ, ਕਹਿਣ ਲੱਗੇ ਕਿ ਪ੍ਰਭੂ ਮੈਂ ਆਪਣੇ ਹੱਥ ਦੇ ਵਿੱਚ ਖੱਪਰ ਪਕੜ ਕੇ ਤੁਰਿਆ। ਖੱਪਰ ਦਾ ਅਰਥ ਆਪ ਜਾਣਦੇ ਹੋ, ਪਾਤਰ ਫਕੀਰ ਦੇ ਹੱਥ ਚ ਹੁੰਦਾ। ਖੱਪਰ ਪਕੜ ਕੇ ਫਕੀਰ ਲੋਕਾਂ ਦੇ ਬੂਹਿਆਂ ਤੇ ਖਲੋ ਕੇ ਮੰਗਦੇ ਨੇ ਕਿ ਸਾਡੇ ਖੱਪਰ ਵਿੱਚ ਕੋਈ ਅੰਨ ਪਾ ਦਿਓ, ਕੋਈ ਧਨ ਪਾ ਦਿਓ। ਪਰ ਸਾਹਿਬ ਕਹਿਣ ਲੱਗੇ ਮੈਂ ਆਪਣੇ ਚਿੱਤ ਨੂੰ ਖੱਪਰ ਬਣਾ ਕੇ ਤੁਰਿਆ ਤੇ ਉੱਚੀ ਸਾਰੀ ਖੋਕਾ ਦੇਣਾ, ਕੋਈ ਐਸਾ ਮਿਲ ਜਾਏ ਜਿਹੜੇ ਮੇਰੇ ਖੱਪਰ ਵਿੱਚ ਰੱਬ ਦੇ ਦਰਸ਼ਨਾਂ ਦੀ ਦਾਤ ਪਾ ਦੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਹਜ਼ੂਰ ਦੇ ਬਚਨ ਨੇ ਕਿ ਭਾਉ ਤੇਰਾ ਭਾਂਗ, ਇਹ ਸ਼ਬਦ ਨੂੰ ਧਿਆਨ ਨਾਲ ਥੋੜਾ ਜਿਹਾ ਪੜਿਓ ਕਿਉਂਕਿ ਇਹਦੇ ਅਖੀਰਲੀਆਂ ਤੁਕਾਂ ਦੇ ਅਰਥ ਸਮਝਣ ਵਾਲੇ ਕਿ ਭਾਉ ਤੇਰਾ ਭਾਂਗ, ਹੇ ਪ੍ਰਭੂ ਤੇਰਾ ਅਦਬ ਤੇਰਾ ਭੈ ਹੀ ਮੇਰੇ ਵਾਸਤੇ ਭੰਗ ਹੈ। ਖਲੜੀ ਮੇਰਾ ਚੀਤ, ਖਲੜੀ ਦਾ ਅਰਥ ਹੈ ਥੈਲੀ ਜਿਹਦੇ ਵਿੱਚ ਆਮ ਤੌਰ ਤੇ ਭੰਗ ਪੀਣ ਵਾਲੇ ਭੰਗ ਪਾਉਂਦੇ ਨੇ, ਕਿ ਮੇਰਾ ਚਿੱਤ ਥੈਲੀ ਹੈ, ਤੇਰਾ ਅਦਬ ਤੇਰਾ ਡਰ ਮੈਂ ਇਹਦੇ ਵਿੱਚ ਭੰਗ ਬਣਾ ਕੇ ਪਾ ਲਿਆ। ਭਾਉ ਤੇਰਾ ਭਾਂਗ, ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਆਪਣੇ ਹੱਥ ਵਿੱਚ ਖੱਪਰ ਪਕੜੇ। ਦਰਸ਼ਨ ਕੀ ਭੁੱਖ, ਮੇਰੇ ਅੰਦਰ ਤੇਰੇ ਦਰਸ਼ਨਾਂ ਦੀ ਭੁੱਖ ਹੈ, ਤੇਰੇ ਦੀਦਾਰ ਦੀ ਲੋਚਾ ਹੈ। ਕਰ ਕਾਸਾ ਦਰਸ਼ਨ ਕੀ ਭੁੱਖ, ਮੈਂ ਦਰ ਮੰਗੂ ਨੀਤਾ ਨੀਤ, ਤਉ ਦਰਸ਼ਨ ਕੀ ਕਰੂੰ ਸਮਾਏ। ਸਮਾਏ ਦਰ ਤੇ ਸਭ ਦੇਣੀ ਆਵਾਜ਼ ਦੇਣੀ। ਕਹਿਣ ਲੱਗੇ ਫਕੀਰ ਗਲੀਆਂ ਵਿੱਚ ਖਲੋ ਕੇ ਉੱਚੀ ਖੋਕੇ ਦਿੰਦੇ ਨੇ, ਆਵਾਜ਼ ਦਿੰਦੇ ਨੇ, ਪਰ ਮੈਂ ਤਾਂ ਤੇਰੇ ਦਰਸ਼ਨਾਂ ਦਾ ਅਭਿਲਾਸ਼ੀ ਹਾਂ ਤੇ ਉੱਚੀ ਸਾਰੀ ਸਮਾਏ ਮੈਂ ਸੱਦ ਦੇਣਾ ਪਿਆ ਕਿ ਮੇਰੇ ਇਸ ਖੱਪਰ ਦੇ ਵਿੱਚ ਤੇਰੇ ਦਰਸ਼ਨਾਂ ਦੀ ਖੈਰ ਕੋਈ ਪਾ ਦੇ। ਫਿਰ ਮੈਂ ਸ਼ਬਦ ਦੁਰਾ ਦਿਆਂ, ਕਰ ਕਾਸਾ ਦਰਸ਼ਨ ਕੀ ਭੁੱਖ, ਮੈਂ ਦਰ ਮੰਗੂ ਨੀਤਾ ਨੀਤ, ਤਉ ਦਰਸ਼ਨ ਕੀ ਕਰੋਂ ਸਮਾਏ, ਮੈਂ ਦਰ ਮੰਗਤ ਭੀਖਿਆ ਬਾਹਰ। ਅਗਲੀ ਤੁਕ ਵੱਲ ਧਿਆਨ ਦਿਆ ਜੀ, ਜਿਹੜਾ ਕੋਈ ਸ਼ਬਦ ਵਰਤਿਆ ਨਾ, ਕੋਈ ਆਣ ਮਿਲਾਵੇ ਪਿਆਰੇ, ਉਹ ਦੀਵਾਰਾਂ ਹੀ ਤੋੜ ਕੇ ਰੱਖ ਦਿੱਤੀਆਂ। ਭਾਵਾਂ ਆਪਾਂ ਲੋਕਾਂ ਤਾਂ ਦੀਵਾਰਾਂ ਖੜੀਆਂ ਕੀਤੀਆਂ, ਸੱਚ ਏਵੇ ਇਹੋ ਜਿਹਾ ਘਰ ਕਿਤੋਂ ਮਿਲਣਾ। ਕਈ ਵਾਰੀ ਸੋਚਾਂ ਕਿ ਬਾਪੂ ਵੀ ਇੱਕ ਗੁਰੂ ਗੋਬਿੰਦ ਸਿੰਘ, ਮਾਂ ਵੀ ਮਾਤਾ ਸਾਹਿਬ ਕੌਰ, ਵਿਹੜਾ ਵੀ ਆਨੰਦਪੁਰ ਸਾਹਿਬ ਦਾ ਤੇ ਜਨਮ ਕੇਸਗੜ੍ਹ ਸਾਹਿਬ ਦਾ ਤੇ ਅੰਮ੍ਰਿਤ ਦੀ ਦਾਤ ਕਲਗੀ ਵਾਲੇ ਦੀ ਦਿੱਤੀ, ਸਾਰੇ ਪੁੱਤਰ ਉਹਦੇ, ਪਤਾ ਨਹੀਂ ਵਿੱਚ ਦੀਵਾਰ ਕਿੱਥੋਂ ਖੜੀ ਹੋ ਜਾਂਦੀ। ਸਤਿਗੁਰੂ ਨੇ ਕੋਈ ਸ਼ਬਦ ਇੱਕ ਫਿਰਕੇ ਵਾਸਤੇ ਨਹੀਂ, ਕੋਈ देखो बाणी च बड़े शब्द मिलणगे, कोई जन खरसो देवै जोर, कोई होए ऐसा जिहड़े मैनूं जोड़ दे, कोई आण मिलावे मेरा प्रीतम प्यारा। ते उत्थे महाराज जी ने कहा मैं जात बिरादरी करके नहीं कह रहा कि इस जात विचो होवे ते ओह मैनूं मिलाए। हुण अगलियां उदाहरणां ध्यान नाल सुणियो, क्योंकि उस वक्त की सी कि जिहड़ा नीवी जात विच रह के रब की बंदगी भी करदा सी, ते सिमरती कह रही सी नहीं की होया जे बंदगी कर ली पर जात करके नीवे, पर तन गुरु ग्रंथ साहिब पहली क्रांति गुरु ग्रंथ साहिब दी संपादना लाई कि जिन्हां लोकां नूं उस वक्त दे पुजारियां ने मंदिर चो धक्के मारे, मेरे तन गुरु नानक साहिब दी जोत ने हरमंदर विच प्रकाश कर दिता। तुसीं ध्यान नाल देखो किते जज्बात ले नहीं कहे, नामदेव जी ने, कबीर जी ने, रविदास जी ने, सैन जी ने। फिर असी एक गल होर समझिए जरूर, भावे मेरा यह प्रकरण नहीं, एक खिन विचो मैं बेनती करनी चाहना, आप गुरु ग्रंथ साहिब दे दीदार करने, भावे अज कई बार शब्द भगत की थां गुरु शब्द बन गया है, बेनती करा इनू ठरमे नाल सुनियो, कोई तर्क नहीं, किसे ते कटाक्ष नहीं, आप सारी गुरु ग्रंथ साहिब की बाणी विच छे गुरु साहिबां की बाणी पढ़ दे, धन गुरु नानक साहब तो गुरु अर्जुन देव जी तक, धन गुरु तेग बहादुर सच्ची सरकार, छे गुरु साहब के बचन ने, पर आप जी मुकम्मल गुरु ग्रंथ साहब विचों किते सरलेख दिखा दियो कि जिथे लिखा होवे कि बाणी गुरु नानक देव जी की, सरलेख किते मिलता है? मैं सरलेख शब्द वरत रहा, हां एक शब्द जरूर मिलेगा के श्री राग महला पहला जे असी पढ़ांगे बाणी विच आए कोई बचन ओदे नाल महला शब्द तां वरत्या पहला दूजा तीजा चौथा पंजवां नौवां, पर किते गुरु अंगद साहिब दे शलोकां च भावे वारां च ने किते मिलदा है कि शलोक गुरु अंगद देव जी के, गुरु अमरदास दी बाणी गुरु नानक साहिब दी 19 रागां च 63 श्लोक, गुरु अंगद साहिब जी दे 17 रागां विच गुरु अमरदास दी बाणी कोई एक शब्द दिखाई दे कोई कि जिदे उते लिखा होवे कि बाणी गुरु अमरदास जी की, 30 रागां च बाणी धन गुरु रामदास जी दी, 30 रागां च गुरु अर्जुन देव जी दी, पर गुरमुखो किते लिखा मिलदा है कि बाणी गुरु रामदास जी की, गुरु अर्जुन देव जी की? गुरु तेग बहादुर जी दे पवित्र बचना च किते नहीं लिखा मिलता के बाणी गुरु तेग बहादुर जी की? समझिए इस गल नू, ए लोड़ है समझान दी, ओ भलियो के देखो गुरु साहिब ने अपने लिए शब्द महला वरत्या, पर जदो भगतां दे वचन दर्ज होए ते मेरे गुरु ने सरलेख अपने कोलो पाया बाणी भगत कबीर जी होगी। जरा मैं नुकता अर्ज करना चाहना, अपने लिए शब्द भगत भी नहीं वरत्या, अपने लिए संत नहीं शब्द वरत्या, बाणी भगत कबीर जीओ की, बाणी भगत रविदास जी की, बाणी भगत नामदेव जी की, एक किड्डी वड्डी क्रांति सी कदी मध्यकाली युग विच, उस वक्त दी हिस्ट्री, उस वक्त दी तवारीख पढ़ो, हिंदुस्तान दी तवारीख ता छड्डो, गुरु ग्रंथ साहिब दी बाणी पढ़ो, बाणी विच जिन्हां नाल खड बीती, जिन्हां नूं मंदिर चो धक्के पए, उन्हां कहा रब्बा जे बंदगी करानी सी पर छिपियां दे घर ही क्यों जन्म लिया, हस्त खेलत तेरे देहरे आया, भगत करत नामा पकड़ उठाया, खिनड़ी जात मेरी जाद मराया, छिपे के जन्म काहे कुआ है, हट भी तीख है, उना दा दूसरा बचन है, मोको तू ना बिसार, तू ना बिसार, तू ना बिसारे रामैया, कि दिवेदना परिया शब्द के प्रभु मेनू ना भुला, मेनू ना भुला, मेनू ना बिसारी, जेड़े तेरे नाम ते मंदिर बनाई बैठने ता एतो भी धक्के पै मार दे। पर एक गल याद रखियो, धर्म अस्थान बहुत ज्यादा मिलणगे। अज भी बैठिया गल चल रही सी, इकबाल ने बड़ी सोहनी गल कही सी, ओ कहिंदा मस्जिद तो बिना दी शब भर में, इमां की हिरारत वालों ने मन अपना पुराना पापी है, बरसों से नमाजी बन ना सका। रुपये न गुरुद्वारा बन सकता है, पर चेते रखियो रुपये दे नाल सिमर नहीं जे चल सकता, रुपये नाल गुंबद उच्चे हो सकते ने, पर रुपये दे नाल किरदार उच्चा नहीं हो सकता, रुपये नाल बाहर दी डेकोरेशन हो सकती है, पर धन दे नाल अंदर दे आचरण दी शुद्धि नहीं हो सकती केवल। ਮੈਨੂੰ ਉਹਦੀ ਗੱਲ ਚੰਗੀ ਲੱਗੀ, ਮੈਂ ਦੋ ਗੱਲਾਂ ਕਰ ਦੇਣਾ। ਉਹ ਕਹਿੰਦਾ ਮਸਜਿਦ ਤੋਂ ਬਣਾ ਦੀ ਸ਼ਬ ਭਰ ਮੇ ਇਮਾਂ ਕੀ ਹਿਰਾਰਤ ਵਾਲੋ ਨੇ ਮਨ ਆਪਣਾ ਪੁਰਾਣਾ ਪਾਪੀ ਹੈ ਬਰਸੋਂ ਸੇ ਨਮਾਜ਼ੀ ਬਣ ਨਾ ਸਕਾ। ਇਕਬਾਲ ਬੜਾ ਉਪਦੇਸ਼ਕ ਹੈ, ਮਨ ਬਾਤੋਂ ਸੇ ਮੋਹ ਲੇਤਾ ਹੈ, ਗੁਫਤਾਰ ਕਾ ਗਾਜ਼ੀ ਤੋ ਬਣਾ ਮਗਰ ਕਿਰਦਾਰ ਕਾ ਗਾਜ਼ੀ ਬਣ ਨਾ ਸਕਾ। ਇੱਕ ਉਰਦੂ ਦੇ ਅਦੀਬ ਨੇ ਹੋਰ ਲਿਖੇ, ਉਹ ਕਹਿੰਦਾ ਲੋਕ ਧਰਮ ਵਿੱਚ ਵੀ ਲੱਤ ਡਾਣੀ ਜਾਂਦੇ ਆ ਵੀ ਬੋਲਬਾਲਾ ਉੱਥੇ ਵੀ ਹੋਵੇ, ਲੀਡਰਾਂ ਪਾਗੂ ਆ, ਤੇ ਦੂਜੇ ਪਾਸੇ ਜਿੱਥੇ ਸ਼ਕਾ ਸ਼ਿਕਾਈ ਹੈ ਪ੍ਰਧਾਨਗੀ ਉੱਥੋਂ ਵੀ ਨਹੀਂ ਛੱਡਦੇ। ਉਹ ਕਹਿੰਦਾ ਚੰਦਾ ਦੇਤੇ ਹੈ ਮਸਜਿਦ ਮੇ, ਚੰਦਾ ਦੇਤੇ ਹੈ ਮਸਜਿਦ ਮੇ, ਸ਼ਰਾਬ ਪੀਤੇ ਹੈ ਮੈਂ ਖਾਨੇ ਮੇ, ਖੁਦਾ ਵੀ ਰਾਜ਼ੀ ਰਹੇ ਸ਼ੈਤਾਨ ਵੀ ਨਾਰਾਜ਼ ਨਾ ਹੋ। ਐ ਟਿਕਾ ਕੇ ਬੈਲੈਂਸ ਰੱਖਦੇ। ਮੈਂ ਫਿਰ ਬੇਨਤੀ ਕਰਾਂ, ਕਦੀ ਸਮਝੀਏ ਇਸ ਬੇਨਤੀ ਮੇਰੀ ਨੂੰ ਕਿ ਸ਼ਬਦ ਹਜ਼ੂਰ ਨੇ ਕਿੱਡੀ ਵੱਡੀ ਵਡਿਆਈ ਦਿੱਤੀ ਭਗਤਾਂ ਨੂੰ। ਉਹ ਬਚਨ ਭਗਤਾਂ ਦਾ ਨਾਮ ਮੱਧ ਯੁੱਗ ਨੂੰ ਪੜੋ, ਭਗਤ ਨਾਮਦੇਵ ਕਹਿੰਦੇ ਨੇ ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਬੇਸਾਰੇ ਰਮਈਆ ਆਲਾਵੰਤੀ। ਆਲਾਵੰਤੀ ਦਰ ਤੇ ਉੱਚੇ ਕੁੱਲ ਵਾਲੇ, ਉੱਚੇ ਘਰਾਂ ਵਾਲੇ, ਜਾਤ ਅਭਿਮਾਨੀ ਆਲਾਵੰਤੀ ਇਹ ਭ੍ਰਮ ਜੋ ਹੈ ਮੁਝ ਉਪਰ ਸਭ ਕੋ ਪਿਲਾ, ਸੂਦ ਸੂਦ ਕਰ ਮਾਰ ਉਠਾਓ ਕਹਾਂ ਕਰੂੰ ਬਾਪ ਬੀਠਲਾ। ਉਹਦੇ ਵਿੱਚ ਇੱਕ ਤੁਕ ਜਿਹੜੀ ਬੜੀ ਅੰਦਰ ਨੂੰ ਧੂਪ ਆਉਂਦੀ, ਦੇਖੋ ਸੂਦ ਸੂਦ ਕਰ ਮਾਰ ਉਠਾਓ ਕਹਾਂ ਕਰੂੰ ਬਾਪ ਬੀਠਲਾ, ਇਹ ਪੰਡਿਆ ਮੋਕੋ ਢੇਡ ਕੈਦ ਹੈ ਤੇਰੀ ਪੈਦ ਪਛਾਉਂਦੀ ਹੋਏਲਾ, ਮੂਹੇ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਇਲਾ, ਇਹ ਪੰਡਿਆ ਮੋਕੋ ਢੇਡ ਕਹਿਤ ਹੈ ਤੇਰੀ ਪੈਜ ਪਛਾਉਂਦੀ ਕੋਇਲਾ। ਮਰਨ ਤੋਂ ਬਾਅਦ ਮੁਕਤੀ ਦਾ ਕਨਸੈਪਟ ਕਿੰਨੇ ਵੇਖਣਾ, ਜਿਉਂਦੇ ਨੂੰ ਤਾਂ ਧੱਕੇ ਪੈਂਦੇ ਪਏ ਨੇ, ਮੈਨੂੰ ਜਿਹੜਾ ਨੀਚ ਕਹਿੰਦੇ ਪਏ। ਮੈਂ ਇੱਕ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਨੂੰ ਝੁਕਾਈਏ ਸੀਸ, ਜਿਹਨੇ ਥਾਂ ਦਿੱਤੀ ਭਗਤ ਸ਼ਬਦ ਵਰਤੇ ਹਨ, ਹਾਲਾਂਕਿ ਬਾਣੀ ਵਿੱਚ ਜੋ ਸ਼ਬਦ ਵੀ ਵਰਤੇ ਨੇ ਉਹਨਾਂ ਦੀ ਡੈਫੀਨੇਸ਼ਨ ਨਾਲ, ਜੇ ਬ੍ਰਹਮ ਗਿਆਨੀ ਸ਼ਬਦ ਆਇਆ ਤੇ ਉਹਦੀ ਡੈਫੀਨੇਸ਼ਨ ਪਹਿਲਾਂ ਦੇ ਦਿੱਤੀ ਕਿ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖ ਹੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਕੋਏ। ਜੇ ਸਾਧ ਸ਼ਬਦ ਆਇਆ ਤੇ ਆਪਾਂ ਜਦੋਂ ਭਾਈ ਗੁਰਦਾਸ ਸਾਹਿਬ ਦੀ ਇੱਕ ਤੁਕ ਲੈ ਲਈਏ, ਉਹਨਾਂ ਪਹਿਲਾਂ ਪ੍ਰਭਾਸ਼ਿਤ ਕਰ ਦਿੱਤਾ ਕਿ ਨੌ ਦੁਆਰੇ ਸਾਧ ਸਾਧ ਸਦਾਇਆ, ਨੌ ਦੁਆਰੇ ਸਾਧ ਜਿਹਨੇ ਆਪਣੇ ਨੌ ਇੰਦਰੀਆਂ ਤੇ ਕਾਬੂ ਪਾ ਲਿਆ ਹੈ। ਸਹੀ ਅਰਥਾਂ ਵਿੱਚ ਉਹ ਹੀ ਸਾਧ ਹੈ ਜਿਹਦੇ ਅਜੇ ਆ ਹੀ ਕਾਬੂ ਨਹੀਂ ਆਉਂਦੇ ਤੇ ਉਹ ਸਾਧਕਾ ਦਾ ਬਣ ਗਿਆ। ਨੌ ਦੁਆਰੇ ਸਾਧ, ਨੌ ਇੰਦਰੀਆਂ ਤੇ ਕਾਬੂ ਪਾ ਲਈ, ਨੌ ਦੁਆਰੇ ਸਾਧ ਸਾਧ ਸਦਾਇਆ। ਜੇ ਗੁਰੂ ਗ੍ਰੰਥ ਸਾਹਿਬ ਸ਼ੰਤ ਸ਼ਬਦ ਹੈ, ਹੁਣ ਦੇਖੋ ਆ ਬਜ਼ੁਰਗ ਕਹਿ ਰਹੇ ਸਨ ਕਿਸੇ ਤਰਕ ਨੇ ਪਹਿਲਾਂ ਇੱਕ ਸ਼ਬਦ ਹੁੰਦਾ ਸੀ ਪਤੀ, ਪਤੀ ਦਾ ਸੰਬੰਧ ਗ੍ਰਿਸਤ ਨਾਲ ਸੀ ਨਾ। ਇਹ ਬੜੀ ਸੋਹਣੀ ਇੱਕ ਲੇਖ ਲਿਖਿਆ ਸੀ ਪ੍ਰਿੰਸੀਪਲ ਧਰਮਾਨੰਦ ਸਿੰਘ ਜੀ ਹੋਣਾ, ਇਹ ਉਹਨਾਂ ਦੇ ਖਿਆਲ ਨੇ। ਉਹ ਕਹਿੰਦੇ ਪਤੀ ਸ਼ਬਦ ਇੰਨਾ ਮਸ਼ਹੂਰ ਹੋ ਗਿਆ ਕਿ ਸੈਨਾਪਤੀ, ਸਭਾਪਤੀ, ਪ੍ਰਜਾਪਤੀ, ਉਹ ਪਤੀ ਸਾਰਿਆਂ ਨਾਲ ਜੁੜ ਗਿਆ। ਹੁਣ ਪ੍ਰੋਫੈਸਰ ਇੰਨਾ ਸ਼ਬਦ ਬਣ ਗਿਆ, ਖਿਮਾ ਕਰਿਓ ਸੁਰਮਾ ਵੇਚਣ ਵਾਲਾ ਵੀ ਪ੍ਰੋਫੈਸਰ ਬਣਿਆ ਬੈਠਾ, ਕੰਡੇ ਕੱਢਣ ਵਾਲਾ ਵੀ ਪ੍ਰੋਫੈਸਰ ਬਣਿਆ ਬੈਠਾ, ਤੇ ਜਿਹੜਾ ਇੱਕ ਦਿਨ ਜਪਜੀ ਸਾਹਿਬ ਪੜ੍ਹਾ ਦਿੰਦਾ ਉਹ ਵੀ ਪ੍ਰੋਫੈਸਰ ਬਣ ਗਿਆ। ਗੁਰੂ ਕੇ ਸਿੱਖੋ, ਭਾਈ ਸ਼ਬਦ ਬੜਾ ਪਿਆਰਾ ਜੇ, ਪ੍ਰੋਫੈਸਰ ਵਿੱਚ ਅਦੇ ਥੋੜੀ ਜੀ ਹੰਗਤਾ ਦਾ ਬੋਲਬਾਲਾ ਦਿਸਦਾ ਹੋਵੇਗਾ, ਪਰ ਜਦੋਂ ਭਾਈ ਸ਼ਬਦ ਕਹਿੰਦੇ ਸਾਨੂੰ ਗੁਰੂ ਦੇ ਭਰਾ ਕਿਉਂ ਨਹੀਂ ਬਣ ਜਾਣਾ ਚਾਹੀਦਾ, ਨੇੜਤਾ ਬਣਾਈਏ ਸਤਿਗੁਰੂ ਨਾਲ। ਪਰ ਖੈਰ ਪ੍ਰਕਰਨ ਮੇਰਾ ਇਹ ਨਹੀਂ, ਹੁਣ ਸੰਤ ਸ਼ਬਦ ਕਹਿ। ਆਮ ਤੌਰ ਤੇ ਅਸੀਂ ਬਹਿੰਦੇ ਆਸਾਰ ਸੰਤ ਸ਼ਬਦ ਬਾਰੇ ਬੋਲਣ ਲੱਗ ਪੈਂਦੇ, ਮੈਂ ਫਿਰ ਆਪਣੇ ਪ੍ਰਕਰਨ ਵਿੱਚ ਹੀ ਆਉਣਾ। ਕੋਈ ਸੰਤ ਨਹੀਂ, ਕੋਈ ਮਹਾਂਪੁਰਖ ਨਹੀਂ, ਇਹ ਤਾਂ ਜੀ ਪਖੰਡ ਜੀ, ਇਹ ਪ੍ਰਪੰਚ ਜੀ। ਮੈਨੂੰ ਇਹ ਗੱਲ ਚੇਤੇ ਆਉਂਦੀ ਆਪਣੇ ਬਾਬਾ ਤੇਜਾ ਸਿੰਘ ਜੀ WMA, ਬਾਬਾ ਅਤਲ ਸਿੰਘ ਬਸਤੂ ਆਣੇ ਵਾਲੇ, ਉਹਨਾਂ ਦੀ ਸੰਗਤ ਚੋ ਹੈ, ਤੇ ਉਹਨਾਂ ਇੱਕ ਗੱਲ ਬੜੀ ਸੋਹਣੀ ਕਹੀ ਆਪਣੀ ਲਿਖਤ ਵਿੱਚ। ਉਹ ਕਹਿੰਦੇ ਨੇ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਕੋਲ ਖਲੋ ਕੇ ਕਹਿੰਦਾ ਕੋਈ ਸੰਤ ਨਹੀਂ, ਕੋਈ ਮਹਾਂਪੁਰਸ਼ ਨਹੀਂ, ਕੋਈ ਗੁਰਮੁਖ ਨਹੀਂ, ਉਹ ਕਹਿੰਦੇ ਨੇ ਆਪਣੇ ਬੋਲਾਂ ਵਿੱਚ ਕਿਤੇ ਗੁਰੂ ਦੀ ਬੇਅਦਬੀ ਤੇ ਨਹੀਂ ਕਰਦਾ। ਉਦਾਹਰਨ ਕੀ ਦਿੱਤੀ, ਕਹਿੰਦੇ ਨੇ ਕਲਾਸ ਰੂਮ ਵਿੱਚ ਜਾਓ, ਬੱਚੇ ਬੈਠੇ ਨੇ ਤੇ ਟੀਚਰ ਉਸਤਾਦ ਅਧਿਆਪਕ ਗੁਰੂ ਪੜ੍ਹਾਉਣ ਵਾਲਾ ਕਲਾਸ ਵਿੱਚ ਖਲੋਤਾ ਹੈ, ਤੇ ਉਹਦੇ ਮੂੰਹ ਤੇ ਜਾ ਕੇ ਕਹਿ ਦਈਏ ਵੀ ਇਹਦੀ ਕਲਾਸ ਵਿੱਚ ਕੋਈ ਵੀ ਬੱਚਾ ਲਾਇਕ ਨਹੀਂ, ਸਭ ਨਲਾਇਕ, ਕਹਿਣ ਲੱਗੇ ਬੱਚੇ ਤੇ ਮਹਿਸੂਸ ਕਰਨ ਨਾ ਕਰਨ ਪਰ ਟੀਚਰ ਦੇ ਪੱਲੇ ਕੀ ਰਹਿ ਗਿਆ ਕਿ ਇੱਕ ਵਿਦਿਆਰਥੀ ਵੀ ਲਾਇਕ ਨਹੀਂ ਬਣਾ ਸਕਿਆ, ਉਸਤਾਦ ਇੱਕ ਵਿਦਿਆਰਥੀ ਵੀ ਪੈਦਾ ਨਹੀਂ ਕਰ ਸਕਿਆ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਜੁਗੋ ਜੁਗ ਅਟਲ ਹੈ, ਇਹਨੂੰ ਕਮਾਣ ਵਾਲੇ ਕਰਨੀ ਵਾਲੇ ਗੁਰਮੁਖ ਵੀ ਜੁਗੋ ਜੁਗ ਅਟਲ ਹੀ ਰਹਿਣਗੇ। ਇਹ ਗੱਲ ਵੱਖਰੀ ਕਿ ਉਹ ਪ੍ਰਗਟਾਵੇ ਨਾ ਕਰਨ, ਭੁਲੇਖਾ ਜਿਹੜਾ ਜੋ ਦਿਸਦਾ ਉਹ ਚ ਅਸਲੀਅਤ ਨਹੀਂ ਹੁੰਦੀ। ਮੈਂ ਫਿਰ ਬੇਨਤੀ ਕਰਾਂ, ਹੁਣ ਸੰਤ ਸ਼ਬਦ ਗੁਰੂ ਨੇ ਨਾਲ ਹੀ ਡੈਫੀਨੇਸ਼ਨ ਦੇ ਦਿੱਤੀ ਕਿ ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਜੇ ਗੁਰਮੁਖ ਸ਼ਬਦ ਆਇਆ, ਕਹਿਣ ਲੱਗੇ ਗੁਰਮੁਖ ਰੋਮ ਰੋਮ ਹਰਤਿਆ ਵੈ, ਕਿੱਡੀ ਵੱਡੀ ਅਵਸਥਾ ਉੱਚੀ। ਇੱਥੋਂ ਤੱਕ ਭਾਈ ਗੁਰਦਾਸ ਸਾਹਿਬ ਨੇ ਤਾਂ ਗੁਰੂ ਨਾਨਕ ਲਈ ਵੀ ਸ਼ਬਦ ਵਰਤਿਆ ਗੁਰਮੁਖ ਕੰਮ ਵਿੱਚ ਪ੍ਰਗਟ ਹੋਵਾ। ਦੇਖੋ ਸਾਰੇ ਸ਼ਬਦ ਨੇ। ਜੇ ਜਨ ਸ਼ਬਦ ਆਇਆ, ਅਸੀਂ ਹਰਜਨ ਸ਼ਬਦ ਪੜ੍ਹਨੇ ਤੇ ਗੁਰੂ ਸਾਹਿਬ ਨੇ ਨਾਲ ਹੀ ਬਾਣੀ ਚ ਕਿਹਾ ਕਿ ਕਬੀਰ ਹਰਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਪਰ ਸਵਾਲ ਫਿਰ ਉੱਤੇ ਖਲੋਤਾ, ਹਰੀ ਵਰਗੇ ਕੈਸੇ? ਤੇ ਇਹਦਾ ਉੱਤਰ ਗੁਰੂ ਤੇਗ ਬਹਾਦਰ ਸਾਹਿਬ ਦਿੰਦੇ ਨੇ, ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਇੱਕ ਹੋਰ ਬੇਨਤੀ ਕਰਦਿਆਂ ਪਾਠ ਕਰਦਿਆਂ, ਵੇਖੋ ਇੱਕ ਤਾਂ ਕਥਾ ਲਈ ਪਾਠ ਕਰਨਾ, ਕੀਰਤਨ ਲਈ ਪਾਠ ਕਰਨਾ, ਡਿਊਟੀ ਲਾਉਣ ਲਈ ਪਾਠ ਕਰਨਾ, ਚਲੋ ਇਹ ਪਰਾ ਲੱਭਦੇ ਵਾਹਿਗੁਰੂ ਜੀ ਨੇ ਜਿਵੇਂ ਜਿਵੇਂ ਕਿਸੇ ਦੀ ਬਣਾਈ ਹੈ ਦਾਣੇ ਚੁਣਨੇ ਪਏ, ਪਰ ਆਪਣੇ ਲਈ ਕਦੋਂ ਕੀਤਾ? ਆਪਣੇ ਲਈ ਪਾਠ ਕਿੰਨੇ ਕੀਤੇ? ਸੁਣਾਉਣ ਵਾਸਤੇ ਤਾਂ ਹੈ, ਪਰ ਆਪਣੇ ਲਈ ਕਿੰਨੇ ਕੁ? ਤੇ ਜਦੋਂ ਕੋਈ ਆਪਣੇ ਲਈ ਪਾਠ ਕਰੇਗਾ ਨਾ, ਗੁਰੂ ਨਾਲ ਗੱਲਾਂ ਕਰੇਗਾ, ਸੱਚ ਇਹ ਉਹਦਾ ਰਸ, ਉਹਦਾ ਸਵਾਦ, ਉਹਦੇ ਬੋਲ, ਉਹਦੇ ਜੀਵਨ ਦਾ ਪ੍ਰਭਾਵ ਹੀ ਕੁਛ ਹੋਰ ਪੈਣ ਲੱਗ ਪਏ। ਮੈਂ ਫਿਰ ਪ੍ਰਕਰਨ ਵਿੱਚ ਰਹਾ, ਦੇਖੋ ਗੁਰੂ ਗ੍ਰੰਥ ਸਾਹਿਬ ਚ ਸੰਤ ਔਰ ਅਨੰਤ ਮੇ ਅੰਤਰ ਨਹੀਂ, ਭਗਤ ਔਰ ਭਗਵੰਤ ਮੇ ਅੰਤਰ ਨਹੀਂ, ਸੇਵਕ ਔਰ ਸਵਾਮੀ ਮੇ ਅੰਤਰ ਨਹੀਂ, ਹਰ ਜਨ ਔਰ ਖਰੀ ਮੇ ਅੰਤਰ ਨਹੀਂ, ਸਿੱਖ ਔਰ ਗੁਰੂ ਮੇ ਅੰਤਰ ਨਹੀਂ, ਹੋਰ ਕਹਿਦੇ ਆ ਖਾਲਸੇ ਤੇ ਗੁਰੂ ਗੋਬਿੰਦ ਸਿੰਘ ਵਿੱਚ ਅੰਤਰ ਨਹੀਂ। ਹਰ ਚੀਜ਼ ਬਾਣੀ ਚ, ਕੋਈ ਸ਼ਬਦ ਬਾਣੀ ਤੋਂ ਬਾਹਰ ਨਿਕਲ ਕੇ ਨਹੀਂ। ਭਗਤ ਰਵਿਦਾਸ ਸਾਹਿਬ ਦਾ ਸ਼ਬਦ ਹੁੰਦਾ ਕਿ ਸੰਤ ਤੁਜੀ ਤਨ ਸੰਗਤ ਪ੍ਰਾਨ, ਸੰਤ ਤੁਜੀ ਤਨ ਤੇਰਾ ਰੂਪ ਨੇ, ਤੇਰੇ ਵਿੱਚ ਅਭੇਦ ਨੇ, ਅੰਤਰ ਮਿਟ ਗਿਆ। ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਹਰ ਟੀਕਾਕਾਰ ਨੇ ਅਰਥੇ ਕੀਤੇ ਨੇ ਕਿ ਸਤਿਗੁਰੂ ਦੇ ਗਿਆਨ ਨਾਲ, ਪਰਮਾਤਮਾ ਦੀ ਬਖਸ਼ਿਸ਼ ਨਾਲ ਇਹ ਸਮਝ ਪੈ ਗਈ ਹੈ ਕਿ ਸੰਤ ਪਰਮਾਤਮਾ ਦੇ ਪ੍ਰਾਣ ਉਹਦੇ ਵਿੱਚ ਨੇ। ਉਹਨਾਂ ਅਖੀਰ ਵਿੱਚ ਕਿਹਾ, ਰਵਿਦਾਸ ਭਣੈ ਜੋ ਜਾਣੈ ਸੋ ਜਾਣ, ਜਿਹਨੂੰ ਇਹ ਸਮਝ ਪੈ ਜਾਏ ਸੰਤ ਅਨੰਤ ਹੈ ਅੰਤਰ ਨਹੀਂ, ਸੰਤ ਵਿੱਚ ਤੇ ਅੰਤ ਵਿੱਚ, ਅਨੰਤ ਵਿੱਚ ਅੰਤਰ ਨਹੀਂ, ਅਨੰਤ ਦਰ ਤੇ ਪ੍ਰਭੂ। ਦੂਸਰਾ ਬਚਨ ਅਸੀਂ ਪੜ੍ਹਨੇ ਆ, ਹਰ ਕਾ ਸੇਵਕ ਸੋ ਹਰ ਜੇ ਆ। ਮਹਾਰਾਜ ਕਹਿੰਦੇ ਭੇਦ ਨਾ ਜਾਣੋ ਮਾਨਸ ਦੇਖਾ, ਜੋ ਜਲ ਤਰੰਗ ਉੱਠੈ ਬਹੁ ਭਾਂਤੀ ਫਿਰ ਸਲ ਲੈ ਸਲ ਸਮਾਏ ਦਾ। ਉਹ ਕਹਿਣ ਲੱਗੇ ਸੇਵਕ ਇਸ ਤਰ੍ਹਾਂ ਜਿਵੇਂ ਲਹਿਰ, ਸਵਾਮੀ ਇਸ ਤਰ੍ਹਾਂ ਜਿਵੇਂ ਸਮੁੰਦਰ। ਉਹ ਭਲਿਆ ਸਮੁੰਦਰ ਤੋਂ ਬਿਨਾਂ ਲਹਿਰ ਨੀ ਹੁੰਦੀ, ਤੇ ਲਹਿਰ ਦੀ ਰਸਾਈ ਸਮੁੰਦਰ ਤੋਂ ਬਿਨਾਂ ਕਿਤੇ ਹੁੰਦੀ ਨੇ, ਦੋਵੇਂ ਇੱਕੋ ਜਿਹੇ ਦੇ ਆਉਂਦੇ ਆ। ਜੇ ਸੰਤ ਔਰ ਅਨੰਤ, ਸੇਵਕ ਔਰ ਸਵਾਮੀ, ਭਗਤ ਔਰ ਭਗਵੰਤ। ਨਾਮਦੇਵ ਜੀ ਦਾ ਇੱਕ ਬਚਨ ਹੁੰਦਾ ਕਿ ਵਧੋ ਕੀ ਨਾ ਹੋੜ ਮਾਧੋ ਮੋਸਿਓ, ਗੁਰੂ ਗ੍ਰੰਥ ਸਾਹਿਬ ਚ ਹੋੜ ਦਾ ਅਰਥ ਹੁੰਦਾ ਸ਼ਰਤ। ਮੈਂ ਜਿੱਥੇ ਜਿੱਥੇ ਲੋੜ ਪੈਂਦੀ ਅੱਖਰੀ ਅਰਥ ਕਰੀ ਜਾ ਰਹੇ। ਵਧੋ ਕੀ ਨਾ ਹੋੜ ਮਾਧੋ ਮੋਸਿਓ, ਕੈਸੇ ਪਿਆਰ ਦੀਆਂ ਗੱਲਾਂ ਕੀਤੀਆਂ। ਕਹਿਣ ਲੱਗੇ ਪ੍ਰਭੂ ਜੀ, ਹਰੀ ਜੀ, ਆਪਾਂ ਅੱਜ ਸ਼ਰਤ ਲਾਉਣ ਆਇਆ ਤੇਰੇ ਨਾਲ। ਕਿਹੜੀ ਸ਼ਰਤ ਜੀ? ਕਹਿਣ ਲੱਗੇ ਅੱਜ ਸਮਝ ਪੈ ਗਈ ਇੱਕ ਸਾਨੂੰ ਥੋੜੀ ਜੀ। ਵਧੋ ਕੀ ਨਾ ਹੋੜ ਮਾਧੋ ਮੋਸਿਓ, ਠਾਕੁਰ ਤੇ ਜਨ, ਜਨ ਤੇ ਠਾਕੁਰ, ਖੇਲ ਪਰਿਓ ਹੈ ਤੋਸੋ। ਠਾਕੁਰ ਤੋਂ ਸੇਵਕ ਦਾ ਪਤਾ ਲੱਗਦਾ, ਸੇਵਕ ਤੋਂ ਮਾਲਕ ਦਾ ਪਤਾ ਲੱਗਦਾ, ਤੇਰਾ ਕੀ ਖਿਆਲ ਹੈ ਪਰਮਾਤਮਾ? ਤੇ ਅਗਲਾ ਸ਼ਬਦ ਧਿਆਨ ਨਾਲ ਪੜਿਓ, ਕਹਿਣ ਲੱਗੇ ਨਾਮਦੇਵ, ਸੱਚ ਏਵੇ ਕਿ ਦਾਸ ਅਨਿਨ ਮੇਰੋ ਨਿਜ ਰੂਪ, ਦਰਸ਼ਨ ਨਿਮਕ ਤਾਪ ਤਰੀ ਮੋਚਨ, ਪਰਸਤ ਮੁਕਤ ਕਰਤ ਗ੍ਰਹਿ ਕੂਪ। ਜਿਹੜਾ ਮੇਰਾ ਅਨਨ ਦਾਸ ਹੈ, ਮੇਰਾ ਰੂਪ ਹੈ, ਜਿਹੜਾ ਇੱਕ ਵਾਰੀ ਉਹਦਾ ਦਰਸ਼ਨ ਕਰ ਲਓ, ਉਹਦੇ ਤਿੰਨੇ ਤਾਪ ਕੱਟੇ ਜਾਣ। ਹੁਣ ਦੇਖੋ ਭਗਤ ਔਰ ਭਗਵੰਤ, ਸੰਤ ਔਰ ਅਨੰਤ, ਸੇਵਕ ਔਰ ਸਵਾਮੀ। ਇੱਕ ਬਚਨ ਹੋਰ ਹੈ ਕਿ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਾ, ਕੀ ਹੋ ਜਾਏ ਨੇ? ਕਹਿਣ ਲੱਗੇ ਭੇਦ ਨਾ ਜਾਣੋ ਮੂਲ ਸਾਈ ਜੇਖਾਂ, ਸਾਈ ਵਰਗੇ। ਹਜ਼ੂਰ ਨੇ ਫਿਰ ਦੇਖੋ ਬਾਣੀ ਵਿੱਚ ਕਿਹਾ ਆਪੇ ਗੁਰ ਚੇਲਾ ਹੈ ਆਪੇ। ਕੈਸੀ ਆਪੇ? ਸਾਂਝ ਹੈ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਹੱਕ ਰਾਹ ਮਹਬੂਬ ਗੁਰ ਗੋਬਿੰਦ ਸਿੰਘ, ਤਾਲਬੋ ਮਤਲੂਬ ਗੁਰ ਗੋਬਿੰਦ ਸਿੰਘ। ਹੱਕ ਰਾਹ, ਹੱਕ ਮੀਨਸ ਸੱਚ, ਮਹਿਬੂਬ ਦਾ ਅਰਥ ਪਿਆਰ ਕਰਨ ਵਾਲਾ, ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ, ਤੁਸੀਂ ਪਰਮਾਤਮਾ ਨੂੰ ਹੱਕ ਨੂੰ ਪਿਆਰ ਕਰਨ ਵਾਲੇ, ਹੱਕ ਦੇ ਮਹਿਬੂਬ ਹੋ, ਰੱਬ ਦੇ ਪ੍ਰੇਮੀ ਹੋ। ਤਾਲਬੋ ਮਤਲੂਬ, ਤਾਲਬ ਵੀ ਤੂੰ ਵੇ ਤੇ ਮਤਲੂਬ ਵੀ ਤੂੰ ਵੇ, ਇਹਦਾ ਮਤਲਬ ਇਹ ਵੇ ਆਸ਼ਿਕ ਵੀ ਤੂੰ ਵੇ ਤੇ ਮਸ਼ੂਕ ਵੀ ਤੂੰ ਹੈ। ਆਪੇ ਹੈ, ਆਪਸ ਕੋ ਆਪੇ ਆਦੇਸ਼। ਹੱਕ ਰਾਹ ਮਹਿਬੂਬ ਗੁਰ ਗੋਬਿੰਦ ਸਿੰਘ, ਤਾਲਬੋ ਮਤਲੂਬ ਗੁਰ ਗੋਬਿੰਦ ਸਿੰਘ। ਗੁਰਮੁਖੋ ਬਾਣੀ ਦੀ ਗਹਿਰਾਈ ਚ ਜਾਈਏ, ਇਹ ਗੱਲ ਵੱਖਰੀ ਕਿ ਉਹ ਜੇ ਜੀਵਨ ਦੀ ਝਲਕ ਨਹੀਂ ਮਿਲਦੀ, ਪਰ ਇਸ ਗੱਲ ਤੋਂ ਕਦੀ ਇਨਕਾਰ ਨਾ ਕਰੀਏ ਕਿ ਹੋ ਨਹੀਂ ਸਕਦਾ। ਝਲਕ ਨਾ ਮਿਲਣੀ ਗੱਲ ਵੱਖਰੀ ਹੈ, ਮੇਰੇ ਅਨੁਭਵ ਚ ਨਹੀਂ ਆਇਆ, ਇਹ ਮੇਰੀ ਸੀਮਾ ਹੈ। ਪਰ ਇਸ ਨੂੰ ਸੀਮਾ ਵਿੱਚ ਕਿਉਂ ਬੰਨੇ ਪਏ ਕਿ ਨਹੀਂ ਹੋ ਸਕਦਾ? ਨਹੀਂ, ਹਰ ਚੀਜ਼ ਸੰਭਵ ਹੈ, ਕੋਈ ਵੀ ਅਸੰਭਵ ਨਹੀਂ। ਗੁਰੂ ਸਾਹਿਬ ਦਾ ਤਾਂ ਇੱਕ ਬਚਨ ਹੁੰਦਾ ਕਿ ਸ਼ੀਆਂ ਬਾਜਾਂ ਚਰਗਾਂ ਕੁਈਆਂ ਇਹਨਾਂ ਖਵਾਲੇ ਕਾ। ਸੁਭਾਅ ਚੇਂਜ ਕਰ ਦਿੱਤੇ ਇਹਨਾਂ ਦੇ, ਕਹਿੰਦੇ ਜਿਹੜੇ ਚਰਗ ਆ ਕੁਈਆਂ ਸ਼ੇਰ ਸਾਰੇ ਮਾਸ ਖਾਣ ਵਾਲੇ, ਜੇ ਤੂੰ ਚਾਹੇ ਤਾਂ ਮਾਸ ਖਾਣ ਵਾਲੇ ਪੱਠੇ ਘਾਹ ਖਾਣ ਲੱਗ ਪੈਣ, ਤੇ ਜਿਹੜੀਆਂ ਬੱਕਰੀਆਂ ਗਾਵਾਂ ਮੱਝੀਆਂ ਭੇਡਾਂ ਗਊਆਂ ਇਹ ਸਾਰੇ ਘਾਹ ਖਾਂਦੇ ਨੇ, ਜੇ ਤੂੰ ਤਬਦੀਲੀ ਲਿਆਉਣ ਤੇ ਆਵੇਂ ਤੇ ਘਾਹ ਖਾਣ ਵਾਲੇ ਮਾਸ ਖਾਣ ਲੱਗ ਪਏ। ਛੀਆਂ ਬਾਜਾਂ ਚਰਗਾਂ ਕੁਈਆਂ ਇਹਨਾਂ ਖਵਾਲੇ ਕਾ, ਕਾ ਖਾਣ ਤੇ ਨਾ ਮਾਸ ਖਵਾਲੇ, ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦਿਖਾਲੇ, ਜਿੱਥੇ ਪਾਣੀ ਪਾਣੀ ਹੈ ਤੂੰ ਚਾਹੇ ਤਾਂ ਵਿੱਚੋਂ ਟਿੱਬੇ ਬਣਾ ਦੇ, ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾਰ, ਤੇ ਜਿੱਥੇ ਮਾਰੂ ਥਲ ਰੇਤ ਦੇ ਪੱਟ ਤੱਪਦੇ ਨੇ, ਜੇ ਤੂੰ ਆਪਣੀ ਮੌਜ ਵਿੱਚ ਆਵੇ ਉੱਥੇ ਝੀਲਾ ਪੈਦਾ ਕਰ ਦੇ ਡੂੰਘੇ ਪਾਣੀ। ਥਲੀ ਕਰੇ ਅਸਗਾਰ ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾ ਅਗਲੀ ਤੁਕ ਮੈਂ ਤਾਂ ਚੁਣੀ ਸੀ, ਜੇਤੇ ਜੀ ਜੀਵੈ ਲੈ ਸਾਹ। ਧਿਆਨ ਦਿਆ ਜਿਸ ਤੁਕ ਵੱਲ, ਜਿੰਨੇ ਵੀ ਜੀਵ ਨੇ ਉਹਨਾਂ ਦੇ ਜੀਵਨ ਦਾ ਨਾਮ ਸਵਾਸ ਕਹਿ, ਜੇ ਸਵਾਸ ਹੈ ਤਾਂ ਜੀਵਨ ਕਹਿ, ਕਿਉਂਕਿ ਪਵਨ ਦੀ ਤਾਂ ਥੰਮੀ ਹੈ ਨਾ, ਜਲ ਕੀ ਭੀਤ ਪਵਨ ਕਾ ਥੰਬਾ, ਕਾਚ ਕੋਟਿੰਗ ਰਚੰਤ ਤੋਇੰਗ ਲੇਪਨੰਗ ਰਕਤ ਚਰਮਣ ਨਵੰਤਾ ਦੁਆਰ ਭੀਤ ਰਹਿ ਤੰਗ ਬਾਏ ਰੂਪੰ ਅਸਥੰਭਣ। ਹਵਾ ਦੀ ਥੰਮੀ ਚ ਖਲੋਤਾ, ਜੇਤੇ ਜੀ ਜੀਵੈ ਲੈ ਸਾਹ, ਅਗਲੀ ਤੋਂ ਕੇ ਜਿਵਾਲੇ ਤਾਂ ਕੇ ਆਸਾ, ਸਾਹ ਦੇ ਅੱਗੇ ਐੜਾ ਗੇਤਰ ਪਾ ਦਿੱਤਾ। ਇਹ ਜਦੋਂ ਤੁਕ ਸਾਹਮਣੇ ਆਈ ਬਸ ਧੰਨ ਗੁਰੂ ਨਾਨਕ ਸਾਹਿਬ ਨੂੰ ਮੱਥੇ ਟੇਕ ਸਿੱਖਾ। ਕਹਿੰਦੇ ਨੇ ਸਾਰੇ ਜੀਵ ਪਰਮਾਤਮਾ ਸਾਹ ਲੈ ਕੇ ਜਿੰਦੇ ਨੇ, ਕੋਈ ਜ਼ਰੂਰੀ ਨਹੀਂ। ਜੇ ਤੇਰੀ ਗੱਲ ਆ ਜਾਏ, ਫਿਜ਼ੀਕਲ ਸਾਇੰਸ ਕਹੇਗੀ ਕਿ ਬੰਦਾ ਸਵਾਸ ਆਉਣ ਤਾਂ ਜਿੰਦਾ ਹੈ ਜੇ ਰੱਬ ਦੀ ਖੇਡ ਵਾਪਰ ਲੱਗੇ ਤੇ ਸਵਾਸਾਂ ਤੋਂ ਬਿਨਾਂ ਵੀ ਜਿੰਦਿਆਂ ਰੱਖ ਲੈਂਦਾ। ਹੁਣ ਸਾਇੰਸ ਤਾਂ ਨਹੀਂ ਮੰਨੇਗੀ, ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਇਹ ਅਨਪੜ੍ਹਤਾ ਨਹੀਂ। ਭਰੋਸਾ ਬੜੀ ਵੱਡੀ ਚੀਜ਼ ਹੈ, ਭਰੋਸੇ ਵਾਲਿਆਂ ਦੀ ਬੇੜੇ ਪਾਰ ਹੁੰਦੇ ਜੀ। ਜੇ ਭਰੋਸਾ ਨਹੀਂ, ਵਿਸ਼ਵਾਸ ਨਹੀਂ, ਯਕੀਨ ਨਹੀਂ, ਉਸ ਦਿਨ ਮੈਂ ਅਰਜ਼ ਕੀਤੀ ਸੀ ਇਹ ਤਾਂ ਕੰਮ ਹੀ ਸ਼ੁਰੂ ਬਲਾਈਂਡ ਫੇਥ ਤੋਂ ਹੁੰਦਾ ਤੇ ਮੁਕੰਮਲ ਫੇਥ ਤੇ ਮੁੱਕਦਾ ਹੈ, ਜਿਹਦਾ ਚੱਕਰ ਚ ਨਹੀਂ ਰੂਪ ਰੇਖ ਹੀ ਨਹੀਂ। ਹੁਣ ਅਸੀਂ ਦਰਸ਼ਨਾਂ ਦੀ ਗੱਲ ਕਰ ਰਹੇ ਹਾਂ, ਅਗਲਾ ਕਹੇਗਾ ਕਿਹਦੇ ਦਰਸ਼ਨ, ਪਰ ਇੱਕ ਬਲਾਈਂਡ ਫੇਥ ਤੋਂ ਸ਼ੁਰੂ ਕਰ। ਮੈਨੂੰ ਨਹੀਂ ਦਿਸਦਾ ਪਰ ਉਹ ਹੈ, ਜੋ ਹੈ ਮੇਰੇ ਗੁਰੂ ਨੇ ਕਿਹਾ ਤੂੰ ਉਹਦੀ ਬੰਦਗੀ ਕਰ। ਸੱਚ ਏਵੇ ਕਿ ਤੂੰ ਭਰੋਸੇ ਨਾਲ ਤੁਰ ਪਈ ਤੇ ਜੋ ਕੋਈ ਤੂੰ ਮੰਨਿਆ ਤੇਰਾ ਵਾਸਤਵ ਵਿੱਚ ਭਰੋਸਾ ਬਣ ਜਾਏ। ਫਿਰ ਬੇਨਤੀ ਕਰਾਂ, ਮੈਂ ਤਾਂ ਇੱਕ ਖਿੰਨ ਵਿੱਚੋਂ ਨਿਕਲਿਆ ਸਾਂ, ਗੁਰੂ ਨੇ ਕਿਹਾ ਮੇਰੇ ਕਾਸੇ ਵਿੱਚ ਕੋਈ ਦਰਸ਼ਨਾਂ ਦੀ ਖੈਰ ਪਾ ਦਿਓ, ਕੋਈ ਬੁਲਾ ਦਿਓ ਮੈਨੂੰ ਮੇਰਾ ਪਿਆਰਾ। ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗਾਂ ਪੀਛੇ ਲੋਕ ਚਲੀ। ਰੂੜੋ ਮਨ ਹਰ ਰੰਗੋ ਲੋੜੈ ਗਾਲੀ ਹਰ ਨੀਹੋ ਨਾ ਹੋਈ, ਹਉ ਟੁੰਡੇਂਦੀ ਦਰਸ਼ਨ ਕਾਰਨ ਕੋਈ ਆਣ ਮਿਲਾਵੈ, ਹਉ ਟੁੰਡੇਂਦੀ ਦਰਸ਼ਨ ਕਾਰਨ ਬੀਥੀ ਬੀਥੀ ਪੇਖਾ। ਮੈਂ ਗਲੀ ਗਲੀ ਚ ਵੇਖਨੀ ਆ ਕਿ ਮੇਰਾ ਸੁੰਦਰ ਕਿਤੋਂ ਮਿਲੇ। ਅੱਗੇ ਦੇਖੋ ਗੁਰੂ ਸਾਹਿਬ ਨੇ ਕੋਈ ਸ਼ਬਦ ਦੇ ਕੀ ਅਰਥ ਕੀਤੇ। ਕਹਿਣ ਲੱਗੇ ਮੇਰਾ ਸੰਬੰਧ ਨੀ ਜਾਤ ਦੀ ਕੀਕ ਹੈ, ਕਿਰਤ ਚੰਗੀ ਕਰਦਾ ਹੋਵੇ। ਕਹਿੰਦੇ ਨੇ ਭਾਵੇਂ ਚਮੜਾ ਹੀ ਕੱਟਦਾ ਤਾਂ ਕੀ ਹੋਇਆ, ਅੰਦਰ ਤਾਂ ਪ੍ਰਭੂ ਹੈ ਨਾ, जे कपड़े रंगदा पे है पर बाहर दे कपड़े सींदा सींदा सुई धागे नाल अपने आप नू सुई बैठा है। सोने की सुई रूपे का धागा नामे का चित हर सोला का। उथे देखो शब्द की वरते कहने मध वर्ग कहता सी कि यह शूदरख है, यह भगती किवें कर सकता है, इनू अधिकार कोई नहीं। सतगुरु के प्रमाण कहने केसर कुसम मिर्गमय हरना अर्थवाच करना, केसर कुसम मिर्गमय हरना सर्व शरीरी चढ़ना, चंदन भगता जोत अनेकी सर्वे परमल करना, के पट पांडा कहे ना कोय ऐसा भगत वर्णमय होए, तेरा नाम निवे रहे लिवलाए नानक तिन दारे, भीख्या पाए की भीख्या कोई आन मिलावे मेरा प्रीतम प्यारा। देखो केसर कुसम मिर्गमय आ केसर आप वरतने स्विटरलैंड च बहुत हुंदा है, ते खास करके कश्मीर दी धरती ते अनंतनाग उथे बहुत मिलेगा केसर। वो जमीन दी तस्वीर ऐसी केसर कीमती बड़ा है। सतगुरु कहिंदे ने कि एक आदमी केसर दी खेती कर रहा है ते उस केसर नू पंडित ने खरीद लिया, किसे उच्ची जात वाले ने खरीद लिया, ते जेकर केसर वरतन लग्या कोई पूछे भी जिस केसर दी तू वरतो कर लग्या तेनू पता है ए किन्ना हथां विचों निकल के आया है, ओ कहिंदा भावे जिस मर्जी हथ विचों निकलिया होवे पर केसर दी सोच पेट नहीं होंदी। जेड़ा वरना आश्रम है ना मेनू सिमरती नू पढ़ो वाहगुरु नॉलेज वास्ते, हुण ए ना कोई समझण लग पए भी भाई साहब सानू किधर तोरन लग पए क्योंकि असी अद्धी अद्धी गल दी अर्थ होर कर लग पए ने। उन्हें नॉलेज वास्ते पढ़ना चाहीदा पर उंज वैसे सतगुरु कृपा करे। कल भी मर्द करती सी अपने सिखां विच दिन ब दिन पढ़न दा रुझान घट घटी जांदा है, बहुत घट सज्जन मिलणगे जिन्हां दे सराहणे रात नूं किते धर्म ग्रंथ होणगे। सानू पता है छोटिया हुंदिया जन्म साखी रात नूं सौण लग्या सुनाई जांदी सी जन्म साखियां, हुण रात नूं सौणे जिन्हें टैलीविजन वेख के भूत प्रेत वेख के सौणा ते रात नूं सुपने संतां दे थोड़ा होणे। जे आप जिधर साड़ी सुरत है वह कुछ सानू मिलना है। हुण देखो तुसी ओ कहिंदे ने भी जिहड़ा केसर है ना इस वस्तु की सोच पेट नहीं, वह बड़ी चलाकी क्योंकि केसर बड़ा कीमती। हुण जे मान लो केसर की पुड़ी पई होवे ते शूदर लादा खातो ता गई, वह कहिंदा इहनू कैटागरी चो कड्डो इहदी सोच पेट कोई नहीं हुंदी सारियां थावां ते प्रवान। महाराज ने कहा मैनू दस केसर की सोच पेट है, कहिंदे ने नहीं कुसम हुण फुल है, किसने पानी पाया माली दी जात की सी, जिसने तोड़ के लियांदा ओदी जात की सी, जिन्हें गुलदस्ता बनाया कदी पुछन कोई गया भी तेरी जात की, कह लगे फुल पवित्र ही पवित्र है, ओनू भावे शूदर बूटे नू पालदा होवे मंदिर विच ओ भी प्रवान हो जांदा। फुल दी कोई सोच पेट नहीं, केसर दी कोई सोच पेट नहीं। मिर्गमय मिर्ग हरन मै दर्थ मत मिर्ग दी नाभी चो नापे चो निकली कस्तूरी नापा। हुण जिहड़ा मिर्ग है वह आराम नाल ते मूंह तो ते नहीं किते अपना नापा बाहर कढ़दा, ओनू पहला मारदे ने ओनू चीरदे ने, चीरन तो बाद ओदा नापा बाहर पै कढ़दे ने कस्तूरी दा। ते कदी किसे पुछे भी ए एडा पाप कीता किन्ने मारिया, वह कहिंदे ने ना पुछो क्योंकि कीमती बड़ा जे कितों कितों लभदा इहदी कोई सोच पेट नहीं। याद ध्यान दिया जी देखो सतगुरु की दलील है केसर की कोई सोच पेट नहीं, फुल की कोई सोच पेट नहीं, कस्तूरी का नापा ओदी कोई सोच पेट नहीं। खरना हरना का अर्थ सोना, हुण सोने की कदी सोच पेट देखी आप जी? देखो कि कदी किसे सुनार वीर की दुकान ते हिंदुस्तान की आप गल करिए कदी किसे दुकान च जाओ एक किते वक वक सानू शो पीस शोरूम च मिलेगा भी आ शूदरा दे घरों सोना आया सी इन्ने तोले दी कीमत घट है इन्ने रुपये घट है। कदी कहिंदा शूदर दे घर च सोना आया होवे जे कहिए भी इह तां पिटिया गया, उह कहिंदा बिलकुल कोई पिटिया नहीं इहदी कीमत ओ नहीं लगेगी जिन्ना दूजा सोना है। उह पुछिए क्यों, उह कहिंदा सोना जिस मर्जी हथ भी चला जाए उह पिटदा नहीं हुंदा। केसर कुसम मिर्गमय खरना सर्व शरीरी चढ़ना सारिया के तन ते प्रवान ने, सर्व शरीरी चढ़ना चंदन भगता जोत अनेही ਸਰਬੇ ਪਰਮਲ ਕਰਨ। ਇੱਕ ਚੰਦਨ, ਹੁਣ ਦੇਖੋ ਭਗਤਾਂ ਸ਼ਬਦ ਵਰਤਿਆ ਕਿ ਮੈਂ ਤਾਂ ਹੀ ਬੇਨਤੀ ਕੀਤੀ ਹੈ, ਬਾਬਾ ਕਹਿੰਦਾ ਕੋਈ ਤੈਨੂੰ ਰੱਬ ਦਾ ਪਿਆਰਾ ਮਿਲੇ, ਕੋਈ ਬੰਦਗੀ ਕਰਨ ਵਾਲਾ ਮਿਲੇ, ਲੋਕ ਉਹਦੇ ਬਾਰੇ ਕੀ ਕਹਿੰਦੇ ਨੇ, ਇਧਰੋਂ ਖਮੋਸ਼ ਹੋ, ਜੇ ਤੇਰਾ ਸੀਨਾ ਮੰਨਦਾ ਪਿਆ ਵੀ ਮੈਨੂੰ ਜੋੜੇਗਾ, ਸੋਭਤ ਜ਼ਰੂਰ ਕਰ, ਸੰਗਤ ਜ਼ਰੂਰ ਕਰ, ਦੇਖ ਕੇਸਰ ਦੀ ਕੋਈ ਸੋਚ ਪਿੱਟ ਨਹੀਂ, ਫੁੱਲ ਦੀ ਕੋਈ ਸੋਚ ਪਿੱਟ ਨਹੀਂ, ਮਿਰਗ ਮਧ ਤੇ ਸੋਨੇ ਦੀ ਕੋਈ ਸੋਚ ਪਿੱਟ ਨਹੀਂ, ਉਹ ਚੰਦਨ ਦੀ ਕੋਈ ਸੋਚ ਪਿੱਟ ਨਹੀਂ, ਜਿਹੜਾ ਰੱਬ ਦੀ ਭਗਤੀ ਕਰਨ ਵਾਲਾ ਭਾਵੇਂ ਚਮੜੇ ਦੇ ਕੰਮ ਕਰਨ ਵਾਲੇ ਘਰ ਪੈਦਾ ਹੋ ਜਾਏ, ਉਹ ਨੀਵਾਂ ਨਹੀਂ, ਉਹਦੇ ਅੱਗੇ ਵੀ ਝੁੱਕ ਜਾ, ਰੱਬ ਨਾਲ ਉਹ ਵੀ ਮਿਲਾ ਸਕਦਾ, ਕੋਈ ਆਣ ਮਿਲਾਵੇ। ਕੇਸਰ ਕਿਸਮ ਮੁਰਗ ਮੈਂ ਕਰਨਾ ਸਰਬ ਸਰੀਰੀ ਚੜਨਾ, ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ। ਅਗਲੀ ਤੋਕੇ ਘੇ ਪੱਟ ਭਾਂਡਾ ਕਹੇ ਨਾ ਕੋਏ, ਧਿਆਨ ਦਿਆ ਜੇ, ਵੈਸੇ ਘਿਓ ਤੇ ਭਾਂਡੇ ਦਾ ਸੰਬੰਧ ਹੈ, ਘੇ ਤੇ ਭਾਂਡਾ, ਹੁਣ ਤਾਂ ਭਾਂਡੇ ਪੈਕਿੰਗ ਆਉਣ ਲੱਗ ਪਈ, ਪਲਾਸਟਿਕ ਆ ਗਿਆ, ਗੱਤੇ ਦਾ ਆ ਗਿਆ, ਲੋਹਾ ਆ ਗਿਆ, ਸ਼ਾਇਦ ਆਪ ਨੂੰ ਪਤਾ ਹੋਣਾ ਪੁਰਾਣੇ ਸਮੇਂ ਵਿੱਚ ਘਿਓ ਜਿਹੜਾ ਸੀ ਉਹ ਚਮੜੇ ਦੇ ਕੱਚੇ ਕੁੱਪਿਆਂ ਚ ਪਾਇਆ ਜਾਂਦਾ ਸੀ, ਕੱਚੇ ਚਮੜੇ ਦੇ ਕੁੱਪੇ ਪਾਉਂਦੇ ਸਨ, ਉਹਦੇ ਵਿੱਚ ਘਿਓ ਪਾਉਣਾ, ਤੇ ਮਹਾਰਾਜ ਜੀ ਨੇ ਕਿਹਾ ਘਿਓ ਪਿੱਟਿਆ ਨਹੀਂ, ਆਖਿਰ ਕੱਚੇ ਚਮੜੇ ਦਾ ਕੁੱਪਾ ਬਣਿਆ, ਉਹ ਕਹਿੰਦਾ ਨਾ ਕੋਈ ਗੱਲ ਨੀ ਇਹ ਪ੍ਰਵਾਨ ਹੈ। ਧਿਆਨ ਦਿਆ ਜੀ ਨੂੰ ਥੋੜਾ ਜਿਹਾ ਬਰੀਕੀ ਨਾਲ ਮੈਂ ਤਾਂ ਕਿਹਾ ਸੀ, ਥੋੜਾ ਜਿਹਾ ਆਪਣੀ ਸੰਕੀਰਨਤਾ ਨੂੰ ਛੱਡ ਕੇ, ਘਿਓ ਦੇ ਭਾਂਡਾ ਉਹ ਵੀ ਭਾਵੇਂ ਕੱਚੇ ਚਮੜੇ ਦਾ ਕੁੱਪਾ ਉਹ ਵੀ ਪ੍ਰਵਾਨ, ਤੇ ਪਿਆਰਿਓ ਜਿਹੜੀ ਰੇਸ਼ਮ ਸੀ ਇਹ ਕਿਵੇਂ ਬਣਦੀ, ਖੱਡੀਆਂ ਲਾ ਕੇ ਤੇ ਨਹੀਂ ਸੀ ਬਣਦੀ, ਰੇਸ਼ਮ ਵੀ ਤਾਂ ਕੀੜੇ ਵਿੱਚੋਂ ਨਿਕਲੀ, ਉਹ ਮੈਂ ਸ਼ਬਦ ਨਾ ਵਰਤਾਂ ਕਿਵੇਂ ਨਿਕਲੀਏ, ਪਰ ਉਹ ਕੀੜੇ ਵਿੱਚੋਂ ਨਿਕਲੀ, ਰੇਸ਼ਮ ਵੀ ਪ੍ਰਵਾਨ, ਕਿਸੇ ਨੇ ਕਿਹਾ ਵੀ ਇਹ ਮਾੜੀ ਇਹ ਕੀੜੇ ਦੇ ਗੰਦ ਦੀ ਬਣੀ, ਕੋਈ ਸ਼ਬਦ ਨਹੀਂ ਵਰਤਾਂ, ਪਰ ਨਹੀਂ ਰੇਸ਼ਮ ਵੀ ਪ੍ਰਵਾਨ, ਘਿਓ ਵੀ ਪ੍ਰਵਾਨ। ਬਾਬਾ ਜੀ ਕਹਿੰਦੇ ਨੇ ਕਿਸੇ ਵਰਨ ਵਿੱਚ ਭਗਤ ਹੋ ਜਾ ਉਹ ਸਾਰੀਆਂ ਥਾਵਾਂ ਤੇ ਪ੍ਰਵਾਨ, ਕੇ ਪੱਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ, ਤੇਰਾ ਨਾਮ ਨਿਵੇ ਰਹਿ ਲਿਵ ਲਾਏ, ਜਿਹੜਾ ਤੇਰੇ ਨਾਮ ਵਿੱਚ ਹੋ ਗਿਆ ਨਾਨਕ ਤਿੰਨ ਦਰ ਭੀਖਿਆ ਪਾਏ, ਪ੍ਰਭੂ ਮੈਨੂੰ ਉਹਨਾਂ ਦੇ ਦਰ ਤੋਂ ਖੈਰ ਮਿਲ ਜਾਏ, ਪਰ ਕਿਹੜੀ ਖੈਰ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਮੇਰੇ ਉਸ ਪਿਆਰੇ ਨਾਲ ਮਿਲਾ ਦੇ। ਜਦੋਂ ਫਿਰ ਜਗਿਆਸੂ, ਇਹ ਵੀ ਬੈਰਾਗ ਦੀ ਕਣੀ, ਕਿਸੇ ਕਿਸੇ ਨੂੰ ਰੱਬ ਬਖਸ਼ਦਾ ਹੈ ਤੇ ਜ਼ਿੰਦਗੀ ਵਿੱਚ ਆਉਂਦਾ ਮੌਕਾ ਜ਼ਰੂਰ ਹੈ, ਇਹ ਤਾਂ ਐਨਰਜੀ ਏ, ਭਾਵੇਂ ਇਹਨੂੰ ਕੋਈ ਬਾਹਰ ਮੁਖੀ ਵਾਸ਼ਨਾ ਵਾਲੇ ਲੈ ਜਾਏ ਪਾਸੇ, ਤੇ ਭਾਵੇਂ ਕਿਤੇ ਅੰਤਰਮੁਖੀ ਹੋ ਕੇ ਆਪਣੇ ਮਹਿਬੂਬ ਗੁਰੂ ਵੱਲ ਲੈ ਜਾਏ, ਪ੍ਰਭੂ ਵੱਲ ਲੈ ਜਾਏ। ਜਦੋਂ ਕਿਸੇ ਅੰਦਰ ਬਿਰਹਾ ਦੀ ਅੱਗ ਪੈਦਾ ਹੁੰਦੀ ਏ, ਸਾਈ ਨੂੰ ਮਿਲਣ ਦੀ ਤੜਪ ਪੈਦਾ ਹੁੰਦੀ ਏ, ਸੱਚ ਏ ਫਿਰ ਉਹ ਤਰਲੇ ਮਾਰਦਾ ਹੈ। ਇੱਕ ਫਾਰਸੀ ਦੇ ਵਿੱਚ ਪਤਾ ਕਹਿ ਦਿਆਂ, ਮੈਂ ਰੁਬਾਈ ਸ਼ਬਦ ਨਾ ਵਰਤਾਂ, ਫਾਰਸੀ ਦੀ ਰਚਨਾ ਹੈ, ਸ਼ਾਇਦ ਆਪ ਜੀ ਨੇ ਨਾਮ ਮੌਲਾਨਾ ਰੂਮ ਦਾ ਸੁਣਿਆ ਹੋਵੇ, ਉਹਨਾਂ ਨੇ ਗ੍ਰੰਥ ਲਿਖਿਆ ਮਸਨਵੀ ਰੂਮ, ਉਹਨਾਂ ਦਾ ਗ੍ਰੰਥ ਪੜ੍ਹਦਿਆਂ ਉਹਨਾਂ ਖੁਦ ਲਿਖਿਆ, ਰੂਮ ਨੇ ਮਸਨਵੀ ਰੂਮ ਚ ਰੂਮੀ ਲਿਖਦਾ, ਕਹਿੰਦਾ ਜੋ ਕੁਝ ਕੁਰਾਨ ਵਿੱਚ ਮਗਜ਼ ਸੀ, ਮਗਜ਼ ਆਪਾਂ ਸਮਝਦੇ ਹਾਂ, ਉਹ ਸਭ ਕੁਝ ਮੈਂ ਕੱਢ ਲਿਆ, ਕਹਿੰਦਾ ਬਾਕੀ ਜਿਹੜਾ ਰਹਿ ਗਿਆ ਹੱਡੀਆਂ ਸ਼ਰੀ ਲੋਕਾਂ ਵਾਸਤੇ ਛੱਡ ਦਿੱਤੀਆਂ। ਉਹਦੀ ਰਚਨਾ ਮਸਨੀ ਵਿੱਚ, ਉਹਨੇ ਉਹਦੇ ਅੰਦਰ ਤਬਦੀਲੀ ਕਿਵੇਂ ਆਈ, ਵਿਦਵਾਨ ਪੌਸ਼ੀ ਮੌਲਾਨਾ ਰੂਮ, ਆਮ ਬੰਦਾ ਉਹਦਾ ਵਿਦਿਆਰਥੀ ਨਹੀਂ ਸੀ ਬਣ ਸਕਦਾ। ਇੱਕ ਦਿਨ ਮੌਲਾਨਾ ਰੂਮ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ, ਜੋ ਉਹਦੇ ਜੀਵਨ ਚੋਂ ਪੜ੍ਹਨ ਨੂੰ ਮਿਲਦਾ ਮੈਂ ਉਹ ਜ਼ਰੂਰ ਸਾਂਝਾ ਕਰਨ ਲੱਗਾ। ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਤੇ ਸ਼ਮਸ਼ ਤਬਰੇਜ਼, ਜਿਨ੍ਹਾਂ ਦੀ ਖਾਲੂ ਤਾਰੀ ਗਈ, ਸ਼ਮਸ਼ ਤਬਰੇਜ਼ ਕਿਤੇ ਉੱਥੇ ਆ ਗਏ ਤੇ ਮੌਲਾਨਾ ਰੂਮ ਪੜ੍ਹਾਉਣ ਵਿੱਚ ਮਸਤ ਏ ਵਿਦਿਆਰਥੀਆਂ ਨੂੰ, ਤੇ ਮਸਨ ਵੀ ਰੂਮ ਲਿਖਣ ਤੋਂ ਪਹਿਲੀਆਂ ਸਾਰੀਆਂ ਗੱਲਾਂ ਸ਼ਮਸ਼ ਤਬਰੇਜ਼ ਨੇ ਪੁੱਛ ਲਿਆ ਕਿ ਇਹ ਕੀ ਕਰਨਾ ਪਿਆ, ਤੇ ਮੌਲਾਨਾ ਰੂਮ ਨੂੰ ਆਪਣੇ ਅੱਖਰਾਂ ਦਾ ਬੜਾ ਹੰਕਾਰ ਸੀ। ਮੈਂ ਅਰਜ਼ ਕੀਤੀ ਆਮ ਬੰਦਾ ਉਹਦਾ ਵਿਦਿਆਰਥੀ ਨਹੀਂ ਸੀ ਬਣ ਸਕਦਾ, ਵਿਦਿਆਰਥੀ ਸਿੱਖਣ ਵਾਲੇ ਵੀ ਪਹਿਲਾਂ ਸਿੱਖੇ ਹੋਣੇ ਚਾਹੀਦੇ ਸਨ, ਤੇ ਸੱਚ ਏ ਜੇ ਵਿਦਿਆ ਦਾ ਹੰਕਾਰ ਬੰਦੇ ਨੂੰ ਟਿਕਣ ਵੀ ਨਹੀਂ ਦਿੰਦਾ, ਹੈ ਤਾਂ ਦੀਵਾ ਹੀ, ਪਰ ਦੀਵਾ ਸਹੀ ਅਰਥਾਂ ਵਿੱਚ ਰਹੇ ਤੇ ਚਾਨਣ ਦਏਗਾ, ਤੇ ਜੇ ਕਿਤੇ ਦੀਵੇ ਦੀ ਦੁਰਵਰਤੋਂ ਹੋ ਗਈ ਤੇ ਘਰ ਨੂੰ ਅੱਗ ਲਾ ਕੇ ਫੂਕ ਵੀ ਦਏਗਾ। ਵਿਦਿਆ ਇੱਕ ਚਾਨਣ ਹੈ, ਜੇ ਸਹੀ ਅਰਥਾਂ ਵਿੱਚ ਨਿਮਰਤਾ ਨਾਲ ਕੋਈ ਚੱਲੀ ਜਾਏ ਤੇ ਵਿਦਿਆ ਦਾ ਚਿਰਾਗ ਲੋਕਾਂ ਨੂੰ ਤੇ ਵਿਦਿਆ ਵਿਦਵਾਨ ਨੂੰ ਵੀ ਰੋਸ਼ਨੀ ਦੇਵੇਗਾ, ਤੇ ਜੇ ਕਿਤੇ ਹੰਕਾਰ ਦਾ ਪੱਲੂ ਨਾਲ ਅੜ ਗਿਆ ਤੇ ਬੰਦਾ ਵਿਦਵਾਨ ਵੀ ਸੜ ਜਾਂਦਾ। ਤਾਂ ਹੀ ਤਾਂ ਬੁੱਲੇ ਨੇ ਗੱਲ ਕਹੀ ਸੀ, ਉਹ ਕਹਿੰਦਾ ਬੁੱਲਾ ਮੁੱਲਾ ਅਤੇ ਮਿਸਾਲਚੀ ਦੋਨਾਂ ਇੱਕੋ ਚਿੱਤ। ਮਿਸਾਲਚੀ ਆਪਾਂ ਸਮਝਦੇ ਨਾ, ਮਿਸਾਲ ਲੈ ਕੇ ਅੱਗੇ ਤੁਰਦੇ ਸਨ। ਬੁੱਲਿਆ ਮੁੱਲਾ ਅਤੇ ਮਿਸਾਲਚੀ ਦੋਨਾਂ ਇੱਕੋ ਚਿੱਤ, ਲੋਕਾਂ ਕਰਦੇ ਚਾਨਣਾ ਆਪ ਹਨੇਰੇ ਵਿੱਚ। ਜਿਹੜਾ ਮਿਸਾਲ ਚੁੱਕਦਾ ਨਾ ਉਹਦੇ ਸਿਰ ਤੇ ਹਨੇਰੇ ਹੀ ਰਹਿੰਦਾ। ਉਹ ਕਹਿੰਦੇ ਜਿਹੜਾ ਚੋਖਾ ਵਿਦਵਾਨ ਬਣ ਜਾਂਦਾ ਕਈ ਉਹ ਵੀ ਹਨੇਰੇ ਵਿੱਚ ਡੁੱਬਾ ਰਹਿੰਦਾ। ਮਿਸਾਲ ਹੈ ਲੋਕਾਂ ਨੂੰ ਦਿਖਾਉਣ ਲਈ, ਅਗਲੇ ਪਿਛਲੇ ਚਾਨਣ ਵੇਖਦੇ ਨੇ ਪਰ ਜਿਹਦੇ ਸਿਰ ਤੇ ਵੇ ਉਹਦੇ ਉੱਤੇ ਹਨੇਰਾ। ਮੁੱਲਾ ਅਤੇ ਮਿਸਾਲਚੀ ਦੋਨਾਂ ਇੱਕੋ ਚਿੱਤ, ਲੋਕਾਂ ਕਰਦੇ ਚਾਨਣਾ ਆਪ ਹਨੇਰੇ ਵਿੱਚ। ਕਦੀ ਤੁਸੀਂ ਦੇਖੋ ਭਾਈ ਨੰਦ ਲਾਲ ਜੈਸਾ ਵਿਦਵਾਨ ਕੋਈ ਨਹੀਂ, ਪੂਰੇ ਹਿੰਦੁਸਤਾਨ ਵਿੱਚ ਉਹਦੇ ਮੁਕਾਬਲੇ ਦਾ ਕੋਈ ਵਿਦਵਾਨ ਨਹੀਂ, ਪਰ ਜਿਸ ਵਕਤ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਚ ਆਉਂਦੇ ਨੇ ਹਜ਼ੂਰ ਕਹਿੰਦੇ ਲੰਗਰ ਦੀ ਸੇਵਾ ਕਰ, ਭਾਂਡੇ ਮਾਂਜ, ਲੱਕੜਾਂ ਬਾਂਡ, ਕਿਉਂਕਿ ਵਿਦਵਤਾ ਬਹੁਤ ਹੈ, ਸੇਵਾ ਤੋਂ ਬਿਨਾਂ ਅੰਦਰ ਦਾ ਗੁਣ ਪ੍ਰਫੁੱਲਤ ਨਹੀਂ ਹੋ ਸਕਦਾ। ਪਕਾਉਂਦੇ ਲੱਕੜ ਪਿਆ, ਏਡਾ ਵੱਡਾ ਵਿਦਵਾਨ ਪਕਾਏ ਲੰਗਰ, ਭਾਂਡੇ ਮਾਂਜੇ। ਮੈਂ ਫਿਰ ਬੇਨਤੀ ਕਰਾਂ ਕਿ ਅੱਖਰਾਂ ਦਾ ਆਪਣਾ ਹੰਕਾਰ ਹੈ, ਰੱਬ ਤਰਸ ਕਰੇ ਕਿਤੇ ਅੰਦਰ ਦੀ ਨਿਰਮਾਣਤਾ ਬਖਸ਼ ਦੇ। ਅੰਦਰ ਦੀ ਨਿਰਮਾਣਤਾ ਮੈਂ ਸ਼ਬਦ ਵਰਤਿਆ, ਬਾਹਰ ਦੀ ਤਾਂ ਸਾਰੀ ਝੁੱਕ ਲਾਂਗੇ, ਬਾਹਰੋਂ ਝੁਕਣਾ ਬੜਾ ਸੌਖਾ ਜੇ ਸਾਧ ਸੰਗਤ ਜੀ, ਅੰਦਰ ਦਾ ਝੁਕਣਾ ਬੜਾ ਮੁਸ਼ਕਲ ਹੈ। ਕਈ ਵਾਰੀ ਬਾਹਰ ਵੀ ਤਾਂ ਝੁਕਦਾ ਲੋਕੀ ਕਹਿਣ ਚੰਗਾ ਹੈ, ਪਰ ਅੰਦਰੋਂ ਹੰਕਾਰ ਉੱਠੀ ਜਾਂਦਾ। ਇਹ ਇਹਦਾ ਵੀ ਉੱਤਰ ਆਸਾ ਕੀ ਵਾਰ ਵਿੱਚ ਬਾਬਾ ਜੀ ਨੇ ਦਿੱਤਾ ਕਿ ਸਿਮਲ ਰੁੱਖ ਸਰਾਇਰਾ, ਸਿਮਲ ਰੁੱਖ ਸਰਾਇਰਾ, ਇਹ ਜੇ ਕਿਤੇ ਸਰਦਰਦ ਨਾ ਤੀਰ, ਤੀਰ ਵਰਗਾ ਸਿੱਧਾ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਉਹ ਜੇ ਆਵੇ ਆਸਕਤ ਕਰ ਜਾਏ ਨਿਰਾਸ਼ੇ ਕਿਤ, ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪਤ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ। ਤਾਂ ਤੁਣ ਇਥੋਂ ਤੱਕ ਤਾਂ ਸਪਸ਼ਟ ਹੋ ਗਿਆ ਨਾ ਵੀ ਸਿਮਲ ਉੱਚਾ ਹੈ, ਨੀਵੇਂ ਵਿੱਚ ਹੀ ਗੁਣ ਚੰਗਿਆਈਆਂ ਤੱਤ ਕਹਿ ਦਿੱਤਾ ਜੀ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ, ਪਰ ਅਗਲੇ ਕਿਹਾ ਕਿਤੇ ਝੁਮਣਾ ਝੁਕਣਾ ਵੀ ਪਖੰਡ ਨਾ ਬਣ ਜਾਏ। ਕਿੰਨੀ ਬੜੀ ਕੀ ਵਰਤੀ, ਕਹਿਣ ਲੱਗੇ ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਏ, ਸਵਾਰਥ ਲਈ ਦੁਨੀਆ ਝੁਕਦੀ ਜੇ ਲੈ ਦੂਜੇ ਲਈ ਕਿਹੜਾ ਝੁਕਣ ਨੂੰ ਤਿਆਰ ਹੈ। ਸਭ ਕੋ ਨਿਵੇ ਆਪ ਕੋ, ਪਰ ਕੋ ਨਿਕਹਿ ਨਿਵੇ ਨਾ ਕੋਏ, ਧਰ ਤਾਂ ਰਾਜੂ ਤੋਲੀਏ, ਨਿਵੇ ਸੋ ਗੌਰਾ ਹੋਏ, ਅਪਰਾਧੀ ਦੂਣਾ ਨਿਵੇ। ਕਿੱਡੀ ਵੱਡੀ ਕਿਰਪਾ ਕੀਤੀ ਉੱਥੇ, ਕਿਹਾ ਮਿੱਠਤ ਨੀਵੀ ਨਾਨਕਾ, ਇੱਥੇ ਨਾਲ ਕਹਿ ਦਿੱਤਾ ਦੇਖੀ ਕਿਤੇ ਝੁਕਣਾ ਵੀ ਹੰਕਾਰ ਨਾ ਬਣ ਜਾਏ, ਅਪਰਾਧੀ ਦੂਣਾ ਨਿਵੇ। ਤੀਰ ਚਲਾਉਣ ਵਾਲਾ ਤਾਂ ਡੰਡੇਵਤ ਲੰਮਾ ਪੈ ਜਾਂਦਾ, ਪਰ ਉਹ ਕਿਹੜਾ ਇਬਾਦਤ ਕਰਦਾ, ਮਾਰਨਾ ਤੇ ਉਹਨੇ ਕਿਸੇ ਨੂੰ ਤੀਰ ਹੀ ਹੈ ਨਾ। ਅਪਰਾਧੀ ਦੂਣਾ ਨਿਵੇ, ਜਿਉ ਹੰਤਾ ਮਿਰਗਾ ਹੈ, ਸੀਸ ਨਵਾਏ ਕਿਆ ਥੀਏ ਜਾਂ ਹਿਰਦੈ ਸੁਤੇ ਜਾ। ਉੱਥੇ ਦੇਖੋ ਸੀਸ ਝੁਕਾਣੇ ਨੂੰ ਨੀ ਪ੍ਰਵਾਨ ਕੀਤਾ। ਮੈਂ ਖੈਰ ਬੇਨਤੀ ਕਰਾਂ, ਰੂਮ ਪੜ੍ਹਾ ਰਿਹਾ ਰੂਮੀ ਮੁਲਾਣਾ ਰੂਮ, ਸ਼ਮਸ਼ ਤਬਰੇਜ਼ ਨੇ ਪੁੱਛ ਲਿਆ, ਪਹਿਲਾਂ ਵੇਖੀ ਗਏ ਉਹ ਵਿਦਿਆਰਥੀਆਂ ਚ ਪ੍ਰਵਿਰਤ ਸੀ, ਉਹਨਾਂ ਆਵਾਜ਼ ਦਿੱਤੀ ਇਹ ਕੀ ਕਰ ਰਿਹਾ, ਕਿਤਾਬਾਂ ਥੁੱਲ ਰਿਹਾ ਸੀ, ਗ੍ਰੰਥਾਂ ਦੇ ਪਲਟੇ ਪੰਨੇ ਪਲਟ ਰਿਹਾ ਸੀ। ਥਮੇ ਤਬਰੇਜ਼ ਸਾਹਿਬ ਪੁੱਛਦੇ ਨੇ ਇਹ ਕੀ ਕਰ ਰਿਹਾ, ਉਹਨੂੰ ਅੱਖਰਾਂ ਦਾ ਬੜਾ ਮਾਣ ਸੀ, ਉਹ ਕਹਿੰਦਾ ਫਕੀਰ ਬਾਬਾ ਜਾ ਮੰਗ ਕੇ ਰੋਟੀ ਖਾਤੇ ਨੂੰ ਕੀ ਪਤਾ ਹੈ ਕੀ ਹੈ। ਇਹ ਸ਼ਬਦ ਮੁਲਾਣਾ ਰੂਮ ਨੇ ਕਹਿ ਦਿੱਤੇ, ਕਹਿੰਦਾ ਬਾਬਾ ਆਪਣਾ ਕੰਮ ਕਰ, ਰੋਟੀ ਕਿਸੇ ਦੇ ਘਰੋਂ ਮੰਗ ਕੇ ਖਾ, ਤੈਨੂੰ ਕੀ ਪਤਾ, ਤੇਰੀ ਜਾਣੇ ਬਲਾ ਹੈ ਕੀ ਹੈ, ਜੋ ਕੁਝ ਮੈਨੂੰ ਪੁੱਛਣ ਲੱਗਾ ਕੀ ਦੱਸਾਂ ਤੈਨੂੰ ਕੀ। ਥੋੜਾ ਕੜਕ ਕੇ ਬੋਲਿਆ, ਕੀ ਦੱਸਾਂ ਕੀ, ਤੂੰ ਆਪਣਾ ਕੰਮ ਕਰ, ਮੰਗ ਕੇ ਖਾ। ਸ਼ਮਸ਼ ਤਬਰੇਜ਼ ਨੇ ਅੱਖ ਭਰ ਕੇ ਦੇਖਿਆ, ਉਹਦੇ ਹੱਥ ਜਿਹੜੀ ਕਿਤਾਬ ਫੜੀ ਉਹਨੂੰ ਅੱਗ ਲੱਗ ਗਈ। ਇਹ ਅਸਲ ਚ ਮੌਲਾਨਾ ਰੂਮ ਦੀ ਜੀਵਨੀ ਚ ਲਿਖਿਆ। ਉਸ ਫਕੀਰ ਨੇ ਅੱਖ ਭਰ ਕੇ ਦੇਖਿਆ ਤੇ ਅੱਗ ਮੱਚਣ ਲੱਗੀ, ਤੇ ਮੌਲਾਨਾ ਕਹਿੰਦਾ ਫਕੀਰ ਇਹ ਕੀ, ਕਹਿੰਦਾ ਤੂੰ ਵੀ ਸਾਰੀ ਜ਼ਿੰਦਗੀ ਕਿਤਾਬਾਂ ਢੋਈ ਜਾ, ਇਹ ਉਹ ਕੁਝ ਜਿਹਦਾ ਤੈਨੂੰ ਕੋਈ ਪਤਾ ਨਹੀਂ। ਮੌਲਾਨਾ ਰੂਮ ਰੱਖ ਕੇ ਕਿਤਾਬ ਦੋ ਕੁ ਸਾਲ ਦੇ ਕਰੀਬ ਸ਼ਮਸ਼ ਤਬਰੇਜ਼ ਪਿੱਛੇ ਭੱਜਿਆ, ਛੱਡ ਦਿੱਤੀ ਪੜ੍ਹਾਈ, ਬਸ ਲਾ ਦਿੱਤੀ ਇੱਕੋ ਚਣਕ। ਤੇ ਸੱਚ ਵਿੱਚ ਜਦੋਂ ਕੋਈ ਅੰਦਰੋਂ ਟਿੱਕੀ ਹੋਈ ਰੂਹ ਚਿਣਕ ਲਾ ਜਾਏਗੀ ਨਾ, ਤੇ ਕਈ ਸਾਲਾਂ ਦਾ ਸੁਣਿਆ ਗਿਆਨ ਧਿਆਨ ਸਭ ਕੁਝ ਇੱਕ ਪਾਸੇ ਰਹਿ ਜਾਂਦਾ, ਚਿਣਕ ਲੱਗ ਜਾਏ। ਇੱਕ ਚਿੰਗਾਰੀ ਲਾ ਦਿੱਤੀ, ਮੁਲਾਣਾ ਰੂਮ ਨੂੰ ਭੁੱਲ ਗਈ ਵਿਧਵਤਾ, ਕੋਈ ਚੇਤੇ ਨਹੀਂ ਗਿਆਨ ਧਿਆਨ ਆਪਣਾ, ਪਿੱਛੇ ਤੁਰਿਆ ਰਿਹਾ ਸਮਝ ਤਬਰੇਜ਼ ਸਾਹਿਬ ਦੇ। ਅਖੀਰ ਉਹਨਾਂ ਨੇ ਫਿਰ ਅੰਦਰ ਦੇ ਭੇਦ ਨੂੰ ਜਦੋਂ ਰਾਸ ਉਹਨੂੰ ਸਮਝਾਇਆ, ਇੱਕ ਦਿਨ ਮੁਲਾਣਾ ਰੂਮ ਨੇ ਸਵਾਲ ਕੀਤਾ, ਮੈਂ ਜਿਹੜੀ ਫਾਰਸੀ ਦਾ ਸ਼ੇਰ ਕਹਿਣਾ ਹੈ, ਅਕਸਰ ਵਿਦਵਾਨ ਇਹ ਕੋਟ ਕਰਦੇ ਨੇ, ਅਸਲ ਵਿੱਚ ਇਹ ਸ਼ਮਸ ਤਬਰੇਜ਼ ਮੁਲਾਣਾ ਰੂਮ ਨੂੰ ਸਮਝਾਉਂਦੇ ਪਏ। ਮੁਲਾਣਾ ਰੂਮ ਪੁੱਛਦਾ ਸ਼ਮਸ ਤਬਰੇਜ਼ ਸਾਹਿਬ ਨੂੰ ਕਿ ਮੈਨੂੰ ਦੱਸੋ ਕਿ ਰੱਬ ਨੂੰ ਇਸ਼ਕ ਕਰਨ ਵਾਲੇ, ਰੱਬ ਨੂੰ ਮੁਹੱਬਤ ਕਰਨ ਵਾਲੇ ਉਹਨਾਂ ਲੋਕਾਂ ਦਾ ਰੱਬ ਨੂੰ ਮੁਹੱਬਤ ਕਰਨ ਵਾਲੇ ਉਹਨਾਂ ਲੋਕਾਂ ਦੇ ਚਿੰਨ, ਉਹਨਾਂ ਦੀਆਂ ਨਿਸ਼ਾਨੀਆਂ ਕੀ ਨੇ। ਉੱਥੇ ਫਿਰ ਤਬਰੇਜ਼ ਸਾਹਿਬ ਸਬੰਧ ਜਾਂਦੇ ਨੇ ਕਿ ਜਿਹੜੇ ਰੱਬ ਨੂੰ ਇਸ਼ਕ ਕਰਦੇ ਨੇ, ਪਰਮਾਤਮਾ ਨੂੰ ਇਸ਼ਕ ਕਰਦੇ ਨੇ, ਕਹਿੰਦੇ ਨੇ ਉਹਨਾਂ ਦੀਆਂ ਨੌ ਨਿਸ਼ਾਨੀਆਂ। ਉਹ ਧਿਆਨ ਨਾਲ ਜ਼ਰੂਰ ਸੁਣਿਓ ਤੇ ਮੈਨੂੰ ਚੰਗੀਆਂ ਲੱਗੀਆਂ ਤਾਂ ਮੈਂ ਉਹ ਕੋਟ ਕਰ ਲੱਗਾ। ਉਹ ਲਿਖਦੇ ਨੇ, ਨੌ ਨਿਸ਼ਾਨੀ ਐ ਪਿਸਰ ਆਸ਼ਕਾਰਾ, ਨੌ ਨਿਸ਼ਾਨੀ ਐ ਪਿਸਰ ਆਹੇ ਸਰਦੋ। ਥੋੜਾ ਜਿਹਾ ਪਾਠ ਭੇਦ ਹੈ ਪਰ ਅਸੀਂ ਭਾਵ ਅਰਥ ਲਾਂਗੇ। ਆਹੇ ਸਰਦੋ ਰੰਗ ਜ਼ਰਦੋ ਚਸ਼ਮ ਤਰ, ਕੰਮ ਗੁਫਤ ਨੂੰ ਕੰਮ ਖੁਰਦ ਨੂੰ ਖਵਾਬੇ ਹਰਾਮ, ਇੰਤਜ਼ਾਰੀ ਬੇਕਰਾਰੀ ਦਸਤੇ ਸਰ। ਇਹ ਨੌ ਸ਼ਬਦ ਕਹੇ, ਕਹਿੰਦੇ ਨੇ ਜਿਹੜੇ ਰੱਬ ਦੇ ਦਰਸ਼ਨਾਂ ਦੀ ਤਾਂਘ ਵਿੱਚ ਬੈਠੇ ਨੇ ਤੇ ਤਾਂ ਇਹ ਸ਼ਬਦ ਵਰਤਿਆ। ਆਸ਼ਕਾਰਾ ਨੌ ਨਿਸ਼ਾਨੀ ਐ ਪਿਸਰ, ਪਿਸਰ ਦਰਦ ਪੁੱਤਰ, ਐ ਪੁੱਤਰ ਨੌ ਨਿਸ਼ਾਨੀਆਂ ਨੇ ਜਿਹੜੇ ਰੱਬ ਨੂੰ ਪਿਆਰ ਕਰਦੇ ਨੇ। ਕਿਹੜੀਆਂ ਜੀ? ਆਹੇ ਸਰਦੋ, ਉਹ ਠੰਡੇ ਖੋਕੇ ਲੈਂਦੇ ਨੇ। ਰੰਗ ਜ਼ਰਦੋ, ਜ਼ਰਦ ਦਾ ਅਰਥ ਆਪਾਂ ਸਮਝਨੇ ਪੀਲਾ ਪੈ ਜਾਣਾ, ਉਹ ਠੰਡੇ ਖੋਕੇ ਲੈਂਦੇ ਨੇ, ਉਹਨਾਂ ਦੇ ਚਿਹਰੇ ਦਾ ਰੰਗ ਪੀਲਾ ਪੈ ਜਾਂਦਾ ਹੈ। ਚਸ਼ਮ ਤਰ, ਉਹਨਾਂ ਦੀਆਂ ਅੱਖਾਂ ਹਰ ਵਕਤ ਪਿਆਰੇ ਦੀ ਯਾਦ ਵਿੱਚ ਭਿੱਜੀਆਂ ਹੀ ਰਹਿੰਦੀਆਂ। ਤੇ ਨਿਸ਼ਾਨੀਆਂ, ਆਹੇ ਸਰਦੋ ਰੰਗ ਜ਼ਰਦੋ ਚਸ਼ਮ ਤਰ, ਕੰਮ ਗੁਫਤਨੋ ਬਹੁਤ ਘੱਟ ਬੋਲਦੇ, ਜ਼ਿਆਦਾ ਨਹੀਂ ਬੋਲਦੇ, ਕੰਮ ਖੁਰਦਨੋ ਖਾਣ ਵਾਸਤੇ ਨਹੀਂ ਜਿੰਦੇ, ਜੀਣ ਵਾਸਤੇ ਖਾਂਦੇ। ਫਿਰ ਸ਼ਬਦ ਕਹਾਂ, ਖਾਣ ਲਈ ਨਹੀਂ ਜਿੰਦੇ, ਇਸ ਕਰਕੇ ਨਹੀਂ ਜਿਉਂਦੇ ਕਿ ਜੋ ਕੁਝ ਆਉਂਦਾ ਰੱਜ ਕੇ ਖਾ ਲਓ, ਉਹ ਖਾਂਦੇ ਇਸ ਕਰਕੇ ਨੇ ਮੈਂ ਜੀ ਸਕਾਂ। ਫਰਕ ਹੈ ਦੋਨਾਂ ਵਿੱਚ, ਖਾਣ ਲਈ ਲੀਣਾ ਤੇ ਜੀਣ ਲਈ ਖਾਣਾ। ਕਈਆਂ ਬੰਦਿਆਂ ਦੀ ਜ਼ਿੰਦਗੀ ਦਾ ਮਕਸਦ ਹੀ ਕੇਵਲ ਜੀਵਨ ਦਾ ਹੈ ਕਿ ਖਾਓ ਪੀਓ, ਤੇ ਕਈਆਂ ਦਾ ਮਕਸਦ ਇੰਨਾ ਹੋਵੇ ਕਿ ਸਿਰਫ ਜੀਣ ਵਾਸਤੇ ਖਾਓ। ਆਸ਼ਕਾਰਾ ਨੌ ਨਿਸ਼ਾਨੀ ਐ ਪਿਸਰ ਆਏ ਸਰਦੋ ਰੰਗ ਜ਼ਰਦੋ ਚਸ਼ਮ ਤਰ, ਕੰਮ ਗੁਫਤ ਨੂੰ ਕੰਮ ਖੁਰਦ ਨੂੰ ਖਵਾਬੇ ਖਰਾਮ, ਨੀਂਦ ਵੀ ਸੁਪਨਾ ਬਣ ਗਈ। ਸੁਪਨਾ ਮਤਲਬ ਨੀਂਦ ਆਉਂਦੀ ਨਹੀਂ, ਇੰਤਜ਼ਾਰੀ ਬਿੜਕ ਹੈ ਕਿ ਹੁਣੇ ਪਿਆਰਾ ਆਇਆ, ਇੰਤਜ਼ਾਰੀ ਬੇਕਰਾਰੀ ਅੰਦਰ ਟਿਕਾ ਕਿੱਥੇ। ਦਸਤੇ ਸਰ, ਕਦੀ ਆਪਣੇ ਸਿਰ ਨੂੰ ਦੋਨਾਂ ਹੱਥਾਂ ਚ ਪਕੜ ਲੈਂਦੇ, ਕਦੀ ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜੋ, ਦੇਖੋ ਇਹ ਬਿਰਹ ਦੀਆਂ ਕਾਂਗਾਂ ਨੇ, ਗੁਰੂ ਸਾਹਿਬ ਦੇ ਬੇਅੰਤ ਪਰਮਾਨ ਨੇ। ਦੇਖਣ ਕੂ ਮੁਸ਼ਤਾਕ ਦੱਖਣੇ, ਉਤਾਵਲਾ ਹਾਂ ਤੇਰੇ ਦਰਸ਼ਨਾਂ ਲਈ ਕੋਈ ਆਣ ਮਿਲਾਵੇ। ਦੇਖਣ ਕੋ ਮੁਸ਼ਤਾਕ ਮੁੱਖ ਕਜੇਹਾ ਤੋ ਧਣੀ, ਕਿਹੋ ਜਿਹਾ ਤੇਰਾ ਸੁੰਦਰ ਮੁਖੜਾ, ਮੈਨੂੰ ਦਿਖਾ ਤਾਂ ਸਹੀ ਮੇਰੇ ਮਹਿਬੂਬ ਵਾਹਿਗੁਰੂ। ਦੇਖਣ ਕੋ ਮੁਸ਼ਤਾਕ ਮੁੱਖ ਕਜੇਹਾ ਤੋ ਧਣੀ, ਫਿਰਦਾ ਕਿਤੇ ਹਾਲ ਜਾਂ ਡਿੱਠਮ ਤਾਂ ਮਨ ਧਰਾਪਿਆ। ਫਿਰ ਦੇਖੋ ਤਾਂ ਕੀ ਕਹਿੰਦੇ ਨੇ, ਜੇ ਤੂੰ ਵਤੈ ਅੰਗਣੈ, ਆਹ ਤਾਂ ਸਹੀ ਪਾ ਫੇਰੀ ਕਿਤੇ ਘਰ ਚ, ਜੇ ਤੂੰ ਵਤੈ ਅੰਗਣੈ ਹਬ ਧਰਤ ਸੁਹਾਵੀ ਹੋਏ, ਇੱਕ ਸਕੰਤੇ ਬਾਹਰੀ ਮੈਂਡੀ ਬਾਤ ਨਾ ਪੁੱਛੇ ਕੋਈ, ਮੂੰਹ ਥਿਆਓ ਸੇਜ ਕੋਈ ਆਣ ਮਿਲਾਵੇ। ਮੂੰਹ ਥਿਆਓ, ਮੈਂ ਆਪਣੇ ਆਪ ਨੂੰ ਸੇਜ ਬਣਾ ਦਿਆਂ, ਬਿਸਤਰਾ ਬਣਾ ਦਿਆਂ, ਤੇ ਉਸ ਬਿਸਤਰੇ ਤੇ ਚਾਦਰਾ ਨਹੀਂ ਆਪਣੇ ਨੇਤਰਾਂ ਨੂੰ ਵਿਛਾ ਦਿਆਂ, ਮੇਰੇ ਨੇਤਰਾਂ ਦੇ ਵਿਛਾਉਣੇ ਤੇ ਆ ਕੇ ਬੈਠ ਤਾਂ ਸਹੀ। ਮੂੰਹ ਥਿਆਓ ਸਹਿਜ ਨੈਣਾ ਪਿਰੀ ਵਿਛਾਵਣਾ, ਜੇ ਦੇਖੈ ਇੱਕ ਵਾਰ ਸੁੱਖ ਕਿਮਾਹੂ ਬਾਹਰੇ, ਮੈਨੂੰ ਮਿਲਤਾ ਸਹੀ। ਗੁਰੂ ਗ੍ਰੰਥ ਸਾਹਿਬ ਚ ਬੇਅੰਤ ਸ਼ਬਦ ਨੇ, ਗੁਰਮੁਖੋ ਦਰਸ਼ਨ ਪਿਆਸੀ ਦਿਨ ਸਰਾਤ, ਕੋਈ ਆਣ ਮਿਲਾਵੇ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅੰਦ ਨੀਤ, ਕੋਈ ਮਿਲਾਏ ਤਾਂ ਸਹੀ। ਬਾਬਾ ਜੀ ਨੇ ਕਿਹਾ ਕਿ ਦੇਖੋ ਉਸ ਪਿਆਰੇ ਦੀ ਤਾਂਘ ਵਿੱਚ, ਗੁਰੂ ਰਾਮਦਾਸ ਜੀ ਦੇ ਬਚਨ ਨੇ, ਕਹਿਣ ਲੱਗੇ ਕੋਈ ਆਣ ਮਿਲਾਵੇ, ਮੇਰਾ ਪ੍ਰੀਤਮ ਪਿਆਰਾ, ਮੇਰੇ ਪਿਆਰੇ ਪ੍ਰਭੂ ਨੂੰ ਕੋਈ ਮਿਲਾ ਦੇ, ਕੋਈ ਦੱਸ ਪਾ ਦੇ, ਸੋਚਣਾ ਪਿਆ ਕੋਈ ਉਹਦੇ ਬਾਰੇ ਦੱਸੇ। ਤੇ ਦੇਖੋ ਜਦੋਂ ਕੋਈ ਦੱਸਦਾ ਹੈ ਨਾ, ਫਿਰ ਦੱਸਣ ਵਾਲੇ ਨੂੰ ਵੀ ਸਿਰੇ ਦਾ ਸਤਿਕਾਰ। ਤੈ ਸਾਹਿਬ ਕੀ ਬਾਤ ਜੇ ਆਖੇ, ਮੇਰੇ ਸਾਹਿਬ ਦੀਆਂ ਗੱਲਾਂ ਸੁਣਾਨਾ, ਕੀਰਤਨ ਸੁਣਾਨਾ, ਬਾਣੀ ਸੁਣਾਨਾ, ਗੁਰਸਿੱਖਾ, ਤੈ ਸਾਹਿਬ ਕੀ ਬਾਤ ਜੇ ਆਖੇ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਕੋਈ ਜਨ ਖਰਸ਼ੋ ਦੇਵੈ ਜੋਰ, ਚਰਨ ਗਹੂੰ ਬਕੂ ਸੁਭ ਰਸਨਾ, ਦੀਜੈ ਪ੍ਰਾਣ ਅਕੋਰ ਅਕੋਰ ਦਰ ਤੇ ਭੇਟਾ, ਆਪਣੇ ਪ੍ਰਾਣ ਹੀ ਤੇਰੇ ਭੇਟਾ ਚ ਰੱਖ ਦਿੱਤੇ, ਮੈਨੂੰ ਮਿਲਾ ਤਾਂ ਸਹੀ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਤੇ ਕੀ ਸੇਵਾ ਕਰਾਉਂਦੀ। ਇਹ ਦੇਖੋ ਗੁਰੂ ਰਾਮਦਾਸ ਜੀ ਦਾ ਪੁਰਬ ਆ ਰਿਹਾ, ਅਸੀਂ ਭਾਵਨਾ ਬਣਾਈਏ, ਕਹਿੰਦੇ ਨੇ ਕੀ ਕਰਾ, ਆਪਣਾ ਵੇਚ ਦਿੱਤਾ, ਆਪਣਾ ਤਨ ਬਹਿ ਕਰ ਦਿੱਤਾ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕਹਿ ਤਾਹੀ, ਪ੍ਰਭੂ ਦਰਸ਼ਨ ਜੀ ਇਹ ਜਿਹੜਾ ਆਪਣਾ ਆਪ ਵੇਚਿਆ ਮੈਂ ਤੇਰੇ ਦਰਸ਼ਨਾਂ ਲਈ, ਦਰਸ਼ਨ ਹਰ ਦੇਖਣ ਕਹਿ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੈ, ਹਰ ਹਰ ਨਾਮ ਧਿਆਈ ਰਹਾਉ। ਕਹਿੰਦੇ ਨੇ ਕਿਰਪਾ ਕਰੇ ਪ੍ਰਭੂ, ਸਤਿਗੁਰੂ ਮਿਲ ਜਾਏ ਤੇ ਪ੍ਰਭੂ ਮੈਂ ਤੇਰੇ ਨਾਮ ਨੂੰ ਖਰੀ, ਮੈਂ ਤੇਰੇ ਨਾਮ ਨੂੰ ਧਿਆਵਾਂ, ਹਰ ਹਰ ਨਾਮ ਧਿਆਈ, ਜੇ ਸੁਖ ਦੇ ਤਾਂ ਤੁਝੈ ਆਰਾਧੀ, ਜੇ ਮੰਨ ਲਓ ਸੁਖ ਆ ਜਾਏ ਫਿਰ ਵੀ ਤੇਰੀ ਆਰਾਧਨਾ ਕਰਾਂ, ਤੇ ਦੁੱਖ ਵੀ ਤੁਝੈ ਧਿਆਹੀ, ਜੇ ਦੁੱਖ ਆ ਜਾਏ ਫਿਰ ਵੀ ਤੈਨੂੰ ਧਿਆਵਾਂ। ਇਹ ਦੋ ਸ਼ਬਦ ਧਿਆਨ ਵਾਲੇ ਨੇ, ਇੱਕ ਦੁੱਖ ਇੱਕ ਸੁਖ, ਜੇ ਸੁਖ ਦੇ ਤਾਂ ਤੁਝੈ ਆਰਾਧੀ, ਕਿਉਂਕਿ ਅੱਤ ਦਾ ਸੁਖ ਵੀ ਕਈ ਵਾਰੀ ਖੁਆਰੀ ਕਰਦਾ ਤੇ ਅੱਤ ਦਾ ਦੁੱਖ ਵੀ ਬੰਦੇ ਨੂੰ ਤੋੜ ਕੇ ਰੱਖ ਜਾਂਦਾ। ਜਦੋਂ ਸੁਖ ਹੁੰਦਾ ਬਹੁਤ ਜ਼ਿਆਦਾ, ਯਾਦ ਰੱਖਿਓ ਜਿੰਨਾ ਦੁੱਖ ਵਿੱਚ ਰੱਬ ਨੂੰ ਬੰਦਾ ਪੁਕਾਰਦਾ ਜੇ ਉਨਾ ਸੁੱਖ ਵਿੱਚ ਨਹੀਂ ਜੇ ਪੁਕਾਰਦਾ। ਮੈਂ ਅਕਸਰ ਕਹਿੰਦਾ ਜਦੋਂ ਬੰਦਾ ਦਿਹਾੜੀ ਕਰਕੇ ਰੋਟੀ ਖਾਂਦਾ ਉਦੋਂ ਕਹਿੰਦਾ ਨਿਤਨੇਮ ਬਹੁਤ ਸੋਹਣਾ, ਤੇ ਜਿੱਦਣ ਬਿਜ਼ਨਸ ਚੰਗਾ ਚੱਲ ਪੈਂਦਾ ਉਦੋਂ ਕਈ ਵਾਰੀ ਕਹਿੰਦਾ ਨਹੀਂ ਮਣਾ, ਹੁਣ ਤਾਂ ਨਿਤਨੇਮ ਦਾ ਟਾਈਮ ਹੀ ਨਹੀਂ ਨਿਕਲਦਾ ਪਿਆ, ਹੁਣ ਤਾਂ ਗੁਰਦੁਆਰੇ ਜਾਣ ਦਾ ਵਕਤ ਹੀ ਨਹੀਂ। ਜਿਹਦੇ ਤੋਂ ਅੰਨ ਮੰਗਿਆ, ਜਿਹਦੇ ਤੋਂ ਧਨ ਮੰਗਿਆ, ਜਿਹਦੇ ਤੋਂ ਪਰਿਵਾਰ ਮੰਗਿਆ, ਸੁੱਖ ਵੀ ਜਦੋਂ ਆਉਂਦਾ, ਕਈ ਵਾਰੀ ਬੰਦੇ ਸੁੱਖ ਵਿੱਚ ਐਸੇ ਦੇਖਿਆ ਉਹ ਸਿੱਖੀ ਤੋਂ ਵੀ ਮਨੁੱਖਰ ਹੋ ਜਾਂਦੇ ਆ। ਤੇ ਬਾਬਾ ਜੀ ਨੇ ਬਚਨੇ ਕੀਤਾ ਸੀ ਜਦੋਂ ਅਹਿਮਦਾਬਾਦ ਸਭ ਕੁਝ ਲੁੱਟਿਆ ਪੁੱਟਿਆ ਗਿਆ, ਬਾਬਰ ਦੇ ਸਿਪਾਹੀਆਂ ਨੇ ਚੰਗਾ ਜੁੱਤੀ ਫੇਰੀ ਰੱਖ ਕੇ, ਮੈਂ ਸਿੱਧੇ ਪੇਂਡੂ ਸ਼ਬਦ ਵਰਤਾਂ, ਐ ਜੁੱਤੀ ਫੇਰੀ ਨਾ, ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਆਂ ਗੱਲ ਵਿੱਚ ਆਵੇ ਧੂੜ। ਉੱਥੇ ਬਾਬਾ ਜੀ ਨੇ ਕਿਹਾ ਮਰਦਾਨਿਆ ਚੇਤੇ ਰੱਖੀ, ਪਹਿਲਾਂ ਵੀ ਫੇਰਾ ਪਾਇਆ ਸੀ, ਇਹ ਜਵਾਨੀ ਤੇ ਧਨ ਦੇ ਨਸ਼ੇ ਵਿੱਚ ਬੰਦੇ ਨੂੰ ਬੰਦਾ ਨਹੀਂ ਸਨ ਸਮਝਦੇ, ਧਨ ਜੋਬਨ ਦੋਏ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪੰਤ ਗਵਾਏ। ਗੁਰਮੁਖੋ ਅੱਤ ਦਾ ਸੁੱਖ ਵੀ ਬਾਹਰ ਮੁਖੀ, ਇਹ ਮੈਂ ਸੁੱਖ ਦੇ ਅੰਦਰ ਦੇ ਅਰਥ ਨਹੀਂ ਕਰ ਰਿਹਾ, ਨਾਮ ਵਿੱਚੋਂ ਪੈਦਾ ਹੋਇਆ ਸੁੱਖ ਨਹੀਂ, ਸਹੂਲਤਾਂ ਵਿੱਚੋਂ ਪੈਦਾ ਹੋਇਆ ਸੁੱਖ, ਕਈ ਵਾਰੀ ਉਹ ਸੁੱਖ ਵੀ ਰੱਬ ਨੂੰ ਭੁਲਾ ਦਿੰਦਾ। ਤੇ ਜਦੋਂ ਬੰਦੇ ਤੇ ਦੁੱਖ ਆ ਜਾਏ ਨਾ, ਕਈ ਵਾਰੀ ਬੰਦਾ ਦੁੱਖ ਵਿੱਚ ਵੀ ਰੱਬ ਨੂੰ ਭੁੱਲਣ ਲੱਗ ਪੈਂਦਾ, ਕਿਉਂਕਿ ਸੁੱਖ ਵਿੱਚ ਹੰਕਾਰੀ ਹੋ ਜਾਂਦਾ, ਦੁੱਖ ਵਿੱਚ ਉਲਾਮੇ ਦੇਣ ਲੱਗ ਪੈਂਦਾ। ਸੁੱਖ ਵਿੱਚ ਹੰਕਾਰੀ ਤਾਂ ਨਾ, ਸੁੱਖ ਵਿੱਚ ਛਾਤੀ ਠੋਕ ਕੇ ਕਹਿੰਦਾ ਹਮ ਕੀਆ, ਹਮ ਕਰਾਂਗੇ, ਅਸਾਂ ਕੀਤਾ ਐਵੇਂ ਥੋੜਾ ਰੱਬ ਨੇ ਦੇ ਦਿੱਤਾ, ਹਮ ਕੀਆ ਹਮ ਕਰਾਂਗੇ, ਹਮ ਮੂਰਖ ਕਵਾਰ, ਕਰਨ ਵਾਲਾ ਵਿਸਰਿਆ ਦੂਜੇ ਭਾਏ ਪਿਆਰ। ਤੇ ਜਦੋਂ ਦੁੱਖ ਹੁੰਦਾ ਸੱਚ ਏਵੇ ਉਦੋਂ ਉਲਾਮੇ ਦੇਣ ਲੱਗ ਪੈਂਦਾ। ਉਦੋਂ ਬਾਬਾ ਜੀ ਨੇ ਕਿਹਾ ਕਿ ਇੱਕ ਬਸਤ ਕਾਰਨ ਬਿਖੋਟ ਗਵਾਵੇ, ਉਲਾਮੇ ਦੇਣ ਲੱਗ ਪਏ। ਹੁਣ ਸਤਿਗੁਰੂ ਨੇ ਕਿਹਾ ਨਾ, ਸੁੱਖ ਦੁੱਖ ਇੱਕ ਪਾਸੇ, ਸੁੱਖ ਦੇਗਾ ਤਾਂ ਵੀ ਤੇਰੀ ਆਰਾਧਨਾ। ਇੱਥੇ ਅੱਜ ਮੈਂ ਬੇਨਤੀ ਕਰਦਾ ਜਾਵਾਂ, ਪਤਾ ਨੀ ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਆ ਦਸੰਬਰ ਦਾ ਮਹੀਨਾ ਆਉਣਾ, 22 ਤੋਂ ਲੈ ਕੇ 27 ਤੱਕ, ਖਾਸ ਕਰਕੇ ਤੁਸੀਂ ਉਹ ਸਮਝ ਲਓ ਵੀ ਪੋਹ ਦਾ ਮਹੀਨਾ ਸਾਰੇ ਮੰਨ ਲਈਏ ਆਪਾਂ, ਉਹ ਮਹੀਨਾ ਅਕਸਰ ਦਾਸ ਫਤਿਹਗੜ੍ਹ ਸਾਹਿਬ, ਚਮਕੌਰ ਦੀ ਗੜੀ, ਮਾਛੀਵਾੜੇ ਦਾ ਜੰਗਲ, ਤੇ ਇਹ ਹਗਤਾ ਲਈ ਨੀ, ਇਹਨੂੰ ਹੱਠ ਵੀ ਨਾ ਸਮਝਿਓ, ਉਹਨਾਂ ਰਾਤਾਂ ਚ ਚਿੱਤ ਜ਼ਰੂਰ ਕਰਦਾ ਕਿ ਇੱਕ ਰਾਤ ਠੰਡੇ ਬੁਰਜ ਤੇ ਬਾਹਰ ਚੌਂਕੜੀ ਮਾਰ ਕੇ ਬੈਠੀਏ ਮਾਂ ਉਹ ਰਾਤ ਕਿਵੇਂ ਲੰਘੀ ਸੀ। ਕਥਾ ਕਰ ਲੈਣੀ ਹੀਟਰ ਕੋਲ ਬੜੀ ਸੌਖੀ ਜੀ, ਇਹ ਗੁਰਮੁਖ ਪਿਆਰੇ ਚਲਾਣਾ ਕਰ ਗਏ ਨੇ, ਬੜੀ ਭਾਵਨਾ ਵਾਲੇ ਸਨ, ਜਲੰਧਰ ਸਨ। ਉਹ ਇਹਨਾਂ ਦਿਨਾਂ ਚ ਕੀ ਕਰਦੇ ਸਨ, ਸਵੇਰੇ ਅੰਮ੍ਰਿਤ ਵੇਲੇ 2 ਵਜੇ 2-2:30 ਵਜੇ ਉਹਨਾਂ ਸੰਗੀਆਂ ਸਾਥੀਆਂ ਨੇ ਗੁਰਮੁਖਾਂ ਨਿਆਲ ਤਿਆਰ ਹੋਣਾ, ਕਿਰਤ ਕਰਨ ਵਾਲੇ ਬੰਦੇ ਸਾਰਾ ਦਿਨ, ਤੇ ਜਿੱਥੇ ਐਨ ਠੰਡੀਆਂ ਹਵਾ ਚੱਲਣੀਆਂ ਖੇਤਾਂ ਚ, ਉਹ ਥਾਂ ਦਿਨੇ ਚੋਣਾਉਣੀ, ਅੰਮ੍ਰਿਤ ਵੇਲੇ ਪਰਾਲੀ ਵਿਛਾ ਕੇ ਉੱਥੇ ਬਦਗੀ ਕਰਨੀ ਉਹਨੇ ਦਿਨ। ਤੇ ਜਦੋਂ ਕਿਤੇ ਪੁੱਛਣਾ, ਕਹਿਣ ਲੱਗੇ ਇਹਨਾਂ ਦਿਨਾਂ ਵਿੱਚ ਕਲਗੀ ਵਾਲਾ ਵੀ ਬਾਹਰ ਹੈ ਤੇ ਬੈਠ ਕੇ ਬਾਹਰ ਉਹਦੇ ਚਰਨ ਪੈ ਘੁੱਟਣੇ। ਦੇਖੋ ਇਹਨੂੰ ਗਰਮ ਕਰਨ ਚ ਨਾ ਲਿਆਓ, ਇਹ ਤਾਂ ਅੰਦਰ ਦਾ ਭਾਵ ਹੈ। ਜਦੋਂ ਇੱਥੇ ਵੀ ਉਹ ਦਿਨ ਆਉਣ ਨਾ, ਇੱਕ ਅਰਜ਼ ਕਰਾਂ ਉਹਨਾਂ ਦਿਨਾਂ ਵਿੱਚ ਕਲਗੀ ਵਾਲੇ ਦੇ ਚਰਨ ਜ਼ਰੂਰ ਪਕੜ ਲਿਆ ਜੇ। ਬੱਚੇ ਨੇ ਭਾਵੇਂ TV ਸੁਣ ਰਹੀਆਂ ਨੇ ਸੰਗਤਾਂ ਘਰ, ਘੱਟੋ ਘੱਟ ਉਹਨਾਂ ਦਿਨਾਂ ਵਿੱਚ ਨਿੱਕੇ ਨਿੱਕੇ ਬੱਚੇ ਜਿਹੜੇ ਸਿੱਖਾਂ ਦੇ ਅਜੇ ਵਿਚਾਰੇ ਜਿਨ੍ਹਾਂ ਨੂੰ ਬੋਲਣਾ ਵੀ ਨਹੀਂ ਆਉਂਦਾ, ਉਹਨਾਂ ਦੇ ਵੀ ਕੇਸ ਕੱਟੀ ਜਾਂਦੇ ਆ। ਘੱਟੋ ਘੱਟ ਉਹਨਾਂ ਦਿਨਾਂ ਵਿੱਚ ਉਹਨਾਂ ਬੱਚਿਆਂ ਨੂੰ ਕਿਤੇ ਗੁਰੂ ਗੋਬਿੰਦ ਸਿੰਘ ਦੀ ਯਾਦ ਦਵਾ ਕੇ ਦੇਖਿਓ। ਮੈਂ ਫਿਰ ਅਰਜ਼ ਕਰਾਂ, ਸੁੱਖ ਤੇ ਦੁੱਖ ਕੁਛ ਆਵੇ, ਮੈਂ ਤੈਨੂੰ ਧਿਆਵਾਂ। ਹਜ਼ੂਰ ਚਮਕੌਰ ਦੀ ਗੜੀ ਚ ਵਿਸ਼ਰਾਮ ਪੈ ਕਰਦੇ ਨੇ, ਸਵੇਰੇ ਦੁਨੀਆਂ ਦਾ ਅਦੁੱਤੀ ਜੰਗ ਹੋਣਾ। ਇੱਕ ਪਾਸੇ 40 ਸਿੰਘ ਨੇ, ਦੂਜੇ ਪਾਸੇ 10 ਲੱਖ ਦਾ ਮੁਲਖਈਆ ਹੈ। ਭਾਈ ਵੀਰ ਸਿੰਘ ਉਹਨਾਂ ਨੇ ਕਲਗੀਧਰ ਚਮਤਕਾਰ ਚ ਗੱਲ ਲਿਖੀ ਹੈ ਕਿ ਇੱਕ ਸਿਪਾਹੀ ਕਿਸੇ ਨੂੰ ਮਿਲਿਆ, ਮੌਖਿਕ ਚੱਲਦੀ ਆਈ, ਉਹ ਕਹਿੰਦਾ ਜਦੋਂ ਚਮਕੌਰ ਨੂੰ ਘੇਰਾ ਪਿਆ ਮੈਂ ਤਾਂ 12 ਕੋਹ ਦੂਰ ਸੀ, ਇੰਨਾ ਦੁਨੀਆਂ ਦਾ ਘੱਟ ਸੀ ਉੱਥੇ, ਕਿੰਨੀ ਖਲਕਤ ਹੋਵੇਗੀ। ਸਾਹਿਬ ਨੇ ਕਿਹਾ ਗੁਰਸਨਾ ਚੇ ਕਾਰੇ ਕੁਨਦ ਚੇਹਲ ਨਰ ਜ਼ਫਰਨਾਮਾ, ਗੁਰਸਨਾ ਚੇ ਕਾਰੇ ਕੁਨਦ ਚੇਹਲ ਨਰ ਕੇ 10 ਲੱਖ ਬਰਾਇਦ ਬਰੋ ਬੇਖਬਰ, 10 ਲੱਖ ਮੁਲਖਈਆ 40 ਭੁੱਖੇ ਪਾਣੇ ਸਿੱਖ, ਕਈ ਦਿਨਾਂ ਦਾ ਪ੍ਰਸ਼ਾਦ ਪਾਣੀ ਨਹੀਂ। ਕਲਗੀ ਵਾਲੇ ਰਾਤ ਨੂੰ ਵਿਸ਼ਰਾਮ ਪੈ ਕਰਦੇ ਨੇ, ਹੋ ਸਕਦਾ ਆਪਣੇ ਸੁਣਿਆ ਹੋਣਾ CD-ਆਂ ਚ TV ਤੇ, ਰਾਤ ਇੱਕੋ ਦਮ ਆਪਣੇ ਆਸਣ ਤੋਂ ਬਾਹਰ ਆਏ। ਦੁਨੀਆਦਾਰਾਂ ਦੀ ਜ਼ਰੀਏ ਨਾਲ ਸੋਚੋ ਇਹ ਕੋਈ ਦੁੱਖ ਘੱਟ ਨਹੀਂ, ਬਾਪੂ ਦਾ ਵਸਾਇਆ ਹੋਇਆ ਨਗਰ ਛੱਡ ਦਿੱਤਾ, ਮਾਂ ਦਾ ਪਤਾ ਨਹੀਂ, ਛੋਟੇ ਬੱਚੇ ਕਿੱਥੇ ਨੇ, ਠੰਡੀ ਖਵਾ ਪਈ ਚੱਲਦੀ ਏ। ਮੈਂ ਸੋਚਣਾ ਆਪਾਂ ਤਾਂ ਉਹਨਾਂ ਦਿਨਾਂ ਚ ਲਪੇਟ ਲਪੇਟ ਕੇ, ਤੇ ਇਸ ਵਾਰੀ ਸਤਿਗੁਰੂ ਨੇ ਕਿਰਪਾ ਕੀਤੀ, ਮਾਨਸੀ ਵੀ ਥੱਲੇ ਕਥਾ ਤਾਂ ਬੜੀਆਂ ਕੀਤੀਆਂ, ਉਸ ਗੜੀ ਦੇ ਸਾਹਮਣੇ ਦਰਵਾਜ਼ੇ ਤੇ ਦੀਵਾਨ ਲਾ ਕੇ ਉਸ ਰਾਤ ਦਾ ਸ਼ੁਕਰ ਕਰਨ ਦਾ ਯਤਨ ਕੀਤਾ ਜਿੱਥੋਂ ਕਲਗੀ ਵਾਲੇ ਨੇ ਪੁੱਤ ਤੇ ਆਪਣਾ ਪਿਆਰਾ ਖਾਲਸਾ ਤੋਰਿਆ ਸੀ। ਹੁਣ ਰਾਤ ਹੈ, ਠੰਡੀ ਹਵਾ ਚੱਲਦੀ ਏ, ਸਤਿਗੁਰੂ ਬਾਹਰ ਆ ਗਏ ਨੇ, ਅਸਮਾਨ ਵੱਲ ਦੇਖਿਆ, ਆਪਣੇ ਕਦਮ ਪਿਆਰ ਨਾਲ ਟਿਕਾਉਂਦੇ ਨੇ ਜ਼ਮੀਨ ਤੇ। ਸ਼ਾਇਰ ਕਹਿੰਦਾ ਹੈ ਰੱਬ ਨੂੰ ਮੁਖਾਤਬ ਕਰਕੇ ਕਹਿੰਦੇ ਨੇ ਮੇਰੇ ਵਾਹਿਗੁਰੂ ਕਰਤਾਰ, ਮੇਰੇ ਪਰਮਾਤਮਾ ਮੈਂ ਤੇਰਾ ਹਾਂ, ਮੇਰੇ ਪੁੱਤਰ ਵੀ ਤੇਰੇ ਨੇ, ਮੇਰਾ ਪਰਿਵਾਰ ਵੀ ਤੇਰਾ ਹੈ, ਮੈਂ ਤੇਰਾ ਰਾਤ ਜਾ ਕੇ ਸ਼ੁਕਰਾਨਾ ਕਰਨਾ ਚਾਹੁੰਦਾ, ਜਿਸ ਦਿਨ ਪੁੱਤਰ ਦਿੱਤੇ ਸਨ ਉਸ ਦਿਨ ਵੀ ਤੇਰੇ ਚਰਨਾਂ ਵਿੱਚ ਸ਼ੁਕਰਾਨਾ ਕੀਤਾ, ਅੱਜ ਰਾਤ ਤਾਂ ਜਾਗਣਾ, ਕੱਲ ਨੂੰ ਸ਼ਹਾਦਤ ਦਾ ਜਾਮ ਪੀ ਕੇ ਤੇਰੀ ਝੋਲੀ ਵੀ ਚਲੇ ਜਾਣ। ਉਹਨੇ ਲਿਖਿਆ ਕਿ ਕੁਛ ਲੇਟ ਗਏ ਖਾਕ ਪੇ ਜੀ ਪੋਸ਼ ਵਿਛਾ ਕਰ ਅੱਲਾ ਯਾਰ ਖਾਂ ਜੋਗੀ, ਕੁਛ ਲੇਟ ਗਏ ਖਾਕ ਪਰ ਜੀ ਪੋਸ਼ ਵਿਛਾ ਕਰ, ਪਹਿਰਾ ਦੇਣੇ ਲੱਗੇ ਕੋਈ ਤਲਵਾਰ ਉਠਾ ਕਰ, ਗੋਬਿੰਦ ਦੀ ਸ਼ਬ ਬਾਂਸ ਹੋਵੇ ਖੈਮੇ ਮੇ ਜਾ ਕਰ, ਸ਼ਬ ਮੀਨਸ ਰਾਤ, ਸ਼ਬ ਬਾਂਸ ਹੋਵੇ ਖੈਮੇ ਮੇ ਜਾ ਕਰ, ਦੇਖਾ ਤੋ ਵਹਾਂ ਬੈਠੇ ਹੈ ਗਰਤਨ ਕੋ ਝੁਕਾ ਕਰ, ਵਾਹਿਗੁਰੂ 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 ਹੈ ਮੂੰਹ ਸੇ ਨਿਕਲਤਾ, ਖੈ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੈ ਮੂੰਹ ਸੇ ਨਿਕਲਤਾ, ਜਬ ਡੇਢ ਘੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇ, ਜਬ ਡੇਢ ਘੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇ, ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇ, ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ, ਬੋਲੇ ਐ ਖੁਦਾਵੰਦ ਖੁਸ਼ ਹੋ ਤੇਰੀ ਰਜ਼ਾ ਮੇ, ਕਰਤਾਰ ਸੇ ਕਹਤੇ ਥੇ ਗੋਇਆ ਰੂਬਰੂ ਹੋਕਰ, ਕਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋਕਰ, ਮੈਂ ਤੇਰਾ ਹੂੰ ਮੇਰੇ ਬੱਚੇ ਵੀ ਤੇਰੇ ਹੈ ਮੌਲਾ, ਮੈਂ ਤੇਰਾ ਹੂੰ ਮੇਰੇ ਬੱਚੇ ਵੀ ਤੇਰੇ ਹੈ ਮੌਲਾ, थे तेरे खै तेरे रहेंगे तेरे दाता, जिस हाल में रखे वही खाल है हच्चा, जुज शुक्र के आने का जुबान पर नहीं शिकवा, जे सुख देता तुझे अरादी। ध्यान दिया जी पुत्रा नु देखिया बाबा अजीत सिंह बाबा जुझान सिंह उन्होंने देख के सुतिया नु शब्द के बेटा थे चार हो अब दो ही, थे चार चार साहबजादे थे चार हो अब दो ही, सार ये भी ना होंगे हम सबर करेंगे अगर ये भी ना होंगे। किड्डी वड्डी परम अवस्था के मालक सुख दे दुख दे पर यह भी एक ओदी दात है, मेनू मिलना चाहिए तू, मेनु दुख नाल कोई लांग डांट नहीं, जो मर्जी दे सुख दे दुख दे पर तू जरूर आ जी, जे सुख विच तू आवेगा हंकारी नहीं खोवांगा, जे दुख विच तू आवेगा ते भाणा मनन दी जाच आ जाए, जे सुख दे तो तुझे ता तुझे अरादी दुख भी तुझे त्याही, जे भुख दे ता इत ही राजा दुख विच सुख मनाई, तन मन काट काट सब अर्पी विच अग्नि आप जलाई। ध्यान दिया जे एक तन मन ते तीजा आप, तन मन ता हो गया तन समर्पित मन समर्पित, आप आप मीन्स होमे आ जड़ी मेरी मैं वे ना ये भी फूक दिया, तन मन काट काट सब अर्पी विच अग्नि आप जलाई, पखा फेरी पखा चला पानी ढोवा जो देव है सो खाई, पर एक कृपा करी मालका नानक गरीब टह पया दुबारे हर मेल लिखो वड्याई, मैं तेरे दर ते डिग पिया मेनू अपने चरणा नाल मिला लै मेनू अपना बना लै। साध संगत जी आओ धन गुरु रामदास जी दे चरणा दा ओट आसरा लेंदे अरदास करिए किते प्यास पैदा हो जाए। गुरमुखो जे प्यास पैदा हो गई जरूर राह मिलेगा, सतगुरु मेर करन इनिया को बेनतियां आप जी ने स्वीकार करनिया। मैं इत्थों दे समूह प्रबंधक वीरां दा तहे दिलो धन्नवाद करांगा जिन्हां ने बड़ा प्यार सत्कार बख्शिया, भाई निरंजन सिंह जी बहुत प्यार करदे ने, पिछले साल भी दो साल पहला भी संपर्क बनांदे रहे ते बजुर्ग साडे बड़ा सोहना बोले, पर यह सच है कि जिथे संगत है ना हुण कई थावां ते गए ते हजारां दी गिनती, कई थां ते गए 50, 100, 200 शरीर, गल है जिथे भी कोई बैठा है भावना वाले दो भी आजम चेते रखे उन्हां दी कीमत ही कोई नहीं। सतगुरु कृपा करे मैं समूह संगत दा ते अज ए आखरी कथा सी शाम दी इस फेरी दी सवेरे ग्रेव जेंट उत्थे मेरी इच्छा सी जान लग्यां गुरु रामदास दे चरणा च बेनती दा सवैया कथा कर जावां कि हम अवगुण भरे एक गुण नाही, ए सुबह विचार उत्थे कीती जाएगी। सिख चैनल वाले वीर इन्हां ने काफी संगत दी सेवा कीती इस फेरी ते हर थां ते लाइव देंदे पए ने, राज FM रेडियो वाले भी इन्हां दा तहे दिलो धन्नवाद जी, बेअंत भुल्लां होईयां ने साध संगत जी बख्श देणियां। वाहिगुरु जी का खालसा वाहिगुरु।